Oh, hombre, haz que tu nacimiento humano tenga éxito. Aquel sitio que consideras como tu casa propia no es más que una posada. Este mundo es una feria inestable. Uno viene y se va. Ni siquiera el cuerpo se va contigo, oh ser embriagado de maya. Sírveles a los pobres, a los sufrientes, a los débiles. Llena esta bolsa con los diamantes y las perlas del Nam de nuestro bienamado Señor. En esta vida, gana tanto Nam como puedas. No solo los santos, sino los grandes pecadores lograron la liberación. Todos aquellos quienes tomaron refugio a sus pies llegaron al otro lado en un solo momento. Haz las cosas desinteresadamente y ama a Dios. Ha cruzado el océano de la vida aquel que ha pronunciado el Nam del Maestro. Haz el Simran del Maestro para que de esta forma puedas ser liberado. Oh Ajaib, Kirpal está contigo. Presta un poquito de atención. Oh hombre, haz que tu vida humana sea un éxito.
Jivan safal banale bande, jivan safal banale, jivan safal banale bande. जीवन सफल बना ले जिसको तूने घर समझा है ए है एक सराए यह जग चला चली का मेला एक आए एक जाए जिसको तूने घर समझा है ए है एक सराए जह जग चला चली का मेला एक आए एक जाए साथ नहीं जाती काया तक माया के मतवाले जीवन सफल बना ले बंदे जीवन सफल बना ले दीन दुखी और दुर्बल जन की कर ले सेवा कर ले राम नाम के हीरे मोती इस झोली में भर ले दीन दुखी और दुर्बल जन की कर ले सेवा कर ले राम नाम के हीरे मोती इस झोली में भर ले कमा सके जितना जीवन में उतना नाम कमा ले जीवन सफल बना ले बंदे जीवन सफल बना ले संत जना की बात छोड़ दे मह अधम तक तर गए जो भी चरण शरण में आए पल में पार उतर गए संत जना की बात छोड़ दे, महा अधम तक तार गए, जो भी चरण शरण में आए पल में पार उतर गए। करनी कर निस काम भाव से प्रभु से प्रीत लगाले, जीवन सफल बनाले बंदे, जीवन सफल बनाले। भवसागर से पार हो जाता जिसने गुरु का नाम पुकारा, सिमरण गुरु का रट ले बंदे, हो जाए तेरा छुटकारा। भवसागर से पार हो जाता जिसने गुरु का नाम पुकारा, सिमरन गुरु का रट ले बंदे, हो जाए तेरा छुटकारा। गुरु कृपाल तेरे संग अजायब, थोड़ा ध्यान लगाले, जीवन सफल बनाले बंदे, जीवन सफल बनाले।
परम पिता परमात्मा सावन कृपाल दे चरणां दे विच नमस्कार है, जिन्हां ने गरीब आत्मा ते रहम कीता, अपना जश करन दा मौका दिता है।
Me inclino ante los pies de los Padres Supremos, Dios Todopoderoso, Sawan y Kirpal, quienes tuvieron misericordia de esta pobre alma, le dieron el regalo de su devoción y también le dieron la oportunidad de cantar sus alabanzas.
Tuade ge Swami ji Maharaj da chota ya shabd rakha janda hai. Aap pyar na de vich samjhaunge ki assi santan de charna vich किस तरह नमस्कार करते हैं, क्योंकि संतां दी मुराद अंदर नूरी चरणा तो हुंदी है, जे बाहर उन्हां दे चरण ना मिलन अंदर मिलन दा सवाल ही नहीं हुंदा, पैदा हुंदा गा।
Se les presenta un breve himno de Swamiji Maharaj. En este himno, él nos explica amorosamente cómo nos tenemos que inclinar ante los pies del Maestro. Cuando los santos hablan acerca de los pies del Maestro, ellos se refieren a los pies internos. Pero si no desarrollamos amor y fe por los pies externos del Maestro, no será posible para nosotros ir hacia adentro e inclinarnos ante los pies internos del Maestro.
ਜਦੋਂ ਅਸੀਂ ਤੁਲਸੀ ਸਾਹਿਬ ਨੇ ਵੀ ਕਿਹਾ ਹੈ, ਛਿੰਨ ਛਿੰਨ ਸੁਰਤ ਸੁਮਾਰ ਲਾਰ ਦਿਰ ਕੇ ਰਹੋ, ਤਨ ਮਨ ਦਰ ਪਰਮਾਜ ਸਾਜ ਸਿਰ ਸੇ ਕਹੋ, ਲਗਨ ਲਗੇ ਲਖ ਸਾਰ ਤਾ ਪਾਇਆ, ਹਾਰੇ ਸੰਤ ਚਰਨ ਕੀ ਧੂੜ ਨੂਰ ਦਰਸਾਇਆ। ਆਪ ਪਿਆਰ ਨਾਲ ਕਹਿੰਦੇ ਹੈ ਕਿ ਸੰਤਾਂ ਦਾ ਦਿੱਤਾ ਹੋਇਆ ਤੁਸੀਂ ਸਿਮਰਨ ਵਾਰ ਵਾਰ ਦੋਨਾਂ ਅੱਖਾਂ ਦੇ ਦਰਮਿਆਨ ਇੱਥੇ ਤੀਸਰੇ ਤਿਲ ਦੇ ਉੱਤੇ ਧਿਆਨ ਨੂੰ ਇਕਾਗਰ ਕਰੋ। ਇੱਥੇ ਉਹ ਨੂਰੀ ਚਰਨ ਜਿਹੜੇ ਹੈ ਉਹ ਪ੍ਰਗਟ ਹੋਣਗੇ, ਜਿਨ੍ਹਾਂ ਦਾ ਹਰ ਸੰਤਾਂ ਨੇ ਜ਼ਿਕਰ ਕੀਤਾ ਹੈ, ਜਿੱਥੋਂ ਤੱਕ ਪਹੁੰਚਣਾ ਸ਼ਿਸ਼ ਦਾ ਫਰਜ਼ ਹੁੰਦਾ ਹੈ।
Tulsi Sahib también ha dicho, momento tras momento, sean conscientes de ustedes mismos y manténganse concentrados en el foco del ojo. Permanezcan siempre apegados a este sitio. Tulsi Sahib dice que si se concentran en el foco del ojo y hacen el simran dado por el maestro, entonces podrán manifestar la forma radiante del maestro.
Mahima Satguru
ਬਚਨ ਅੱਠਵਾਂ ਸ਼ਬਦ ਬਾਰਵਾਂ ਸੰਤਾਂ ਦੀ ਬਾਣੀ ਪੰਨਾ 23।
ਗੁਰੂ ਚਰਨ ਬਸੇ ਆਪ ਮਨ
ਜਦੋਂ ਅਸੀਂ ਦੋਨਾਂ ਅੱਖਾਂ ਦੇ ਦਰਮਿਆਨ ਤੀਸਰੇ ਤਿਲ 'ਤੇ ਧਿਆਨ ਰੱਖ ਕੇ ਸਿਮਰਨ ਕਰਦੇ ਹਾਂ ਉਸ ਵੇਲੇ ਕਦੇ ਸਰੂਪ ਆਉਂਦਾ ਹੈ ਕਦੇ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹਾਂ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਦਰਖਤ ਜਿਹੜੇ ਹੈ ਇਹ ਦੌੜੇ ਜਾਂਦੇ ਹੈ, ਦਰਖਤ ਤਾਂ ਗੱਡੇ ਖੜ੍ਹੇ ਹੈ ਦੌੜਦੇ ਨਹੀਂ, ਲੇਕਿਨ ਦੌੜਦੀ ਤਾਂ ਟ੍ਰੇਨ ਹੀ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਨੂਰੀ ਚਰਨ ਹੈ ਉਹ ਤਾਂ ਉਸੇ ਜਗ੍ਹਾ ਤੀਸਰੇ ਤਿਲ 'ਤੇ ਮੌਜੂਦ ਹੁੰਦੇ ਹੈ, ਲੇਕਿਨ ਸਾਡਾ ਧਿਆਨ ਕਦੇ ਜਾਂਦਾ ਹੈ ਕਦੇ ਹਟ ਜਾਂਦਾ ਹੈ, ਕਦੇ ਜਾਂਦਾ ਹੈ ਕਦੇ ਹਟ ਜਾਂਦਾ ਹੈ। ਬਹੁਤ ਸਾਰੇ ਪ੍ਰੇਮੀ ਇਹ ਵੀ ਸ਼ਿਕਾਇਤ ਕਰਦੇ ਹੈ ਕਿ ਜੀ ਅਸੀਂ ਉੱਥੋਂ ਤੱਕ ਪਹੁੰਚ ਤਾਂ ਗਏ ਪਰ ਫਿਰ ਸਾਥੋਂ ਚਰਨ ਛੁੱਟ ਜਾਂਦੇ ਹੈ। ਕਈ ਪ੍ਰੇਮੀ ਕਹਿੰਦੇ ਹੈ ਕਿ ਜੀ ਪ੍ਰਕਾਸ਼ ਤਾਂ ਆਉਂਦਾ ਹੈ ਪਰ ਉਹ ਜਲਦੀ ਚਲਿਆ ਜਾਂਦਾ ਹੈ। ਉਹਨਾਂ ਦੇ ਅੰਦਰ ਕੀ ਹੈ ਕਿ ਉਹਨਾਂ ਦਾ ਧਿਆਨ ਇਕਾਗਰ ਨਹੀਂ ਹੋਇਆ ਹੁੰਦਾ ਗਾ। ਜੋ ਧਿਆਨ ਇਕਾਗਰ ਨਹੀਂ ਹੁੰਦਾ ਇਹ ਤੀਸਰੇ ਤਿਲ 'ਤੇ ਜਾ ਕੇ ਉਹ ਖੜ੍ਹਦਾ ਨਹੀਂ ਗਾ। ਉਹਨਾਂ ਚਿਕਰ ਕਦੇ ਉਹ ਆਉਂਦਾ ਹੈ ਕਦੇ ਜਾਂਦਾ ਹੈ, ਲੇਕਿਨ ਉਹ ਜਿਹੜੇ ਨੂਰੀ ਚਰਨ ਹੈ ਜਦੋਂ ਅਸੀਂ ਸੂਰਜ ਚੰਦਰਮਾ ਸਿਤਾਰੇ ਲੰਘ ਕੇ ਪਾਰ ਚਲੇ ਜਾਂਦੇ ਹਾਂ ਉਸ ਵੇਲੇ ਉਹ ਸਾਡੇ ਅੰਦਰ ਮੌਜੂਦ ਹੁੰਦੇ ਹੈ। ਉਹੀ ਸਰੂਪ ਹੈ ਜਿਹੜਾ ਉਜਾੜਾਂ ਪਹਾੜਾਂ ਜੰਗਲਾਂ ਦੇ ਵਿੱਚ ਸੇਵਕ ਦੇ ਸਾਥ ਰਹਿੰਦਾ ਹੈ।
Cuando hacemos simran y concentramos nuestra atención entre las dos cejas, en el tisratil, en el tercer ojo, allí algunas veces vemos la forma radiante del maestro. Esta forma a veces viene y a veces se va. Es como cuando viajamos en un tren, cuando miramos por la ventana, parece como si las montañas y los árboles estuvieran pasando rápidamente y como si nosotros estuviéramos en un punto fijo. Pero ese no es el caso. Las montañas y los árboles no son las que pasan, sino es el tren el que se está moviendo. Igualmente, cuando llegamos al foco del ojo, debido a que no hemos desarrollado esta habilidad de mantener la concentración fija en un solo punto, no hemos desarrollado esto, por eso es que a veces la forma radiante del maestro viene o se va. La forma radiante del maestro, los pies del maestro, siempre están en el foco del ojo y jamás se van y jamás se vienen. De manera que una vez que uno haya logrado concentrarse, haya ido y haya pasado por la estrella, el sol y la luna, uno llega al plano interno y manifiesta la forma radiante del maestro. Una vez que aquella forma interna, que aquellos pies del maestro se hayan manifestado dentro de uno, jamás... Esa forma interna del maestro, aquellos pies internos del maestro, siempre le ayudan al discípulo y siempre están con él. No le abandonan, así el discípulo vaya a las montañas, a los bosques, a las selvas, a donde quiera que vaya el discípulo. Allí están siempre estos pies internos del maestro y siempre le ayudan.
ਕਟ ਤੁਨ ਮੇ ਚੜ ਪਹੁੰਚੀ ਪਹਿਲੀ ਸੁਨ ਮੇ।
ਜਦੋਂ ਤੀਸਰੇ ਤਿਲ 'ਤੇ ਖਿਆਲ ਇਕਾਗਰ ਹੋ ਜਾਂਦਾ ਹੈ, ਤੀਸਰੇ ਤਿਲ 'ਤੇ ਗੁਰੂ ਦੇ ਨਾਲ ਅੰਦਰ ਜਾ ਕੇ ਨੂਰੀ ਸਰੂਪ ਦੇ ਨਾਲ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਹਨ, ਆਤਮਾ ਦੇ ਅੰਦਰ ਖੁਸ਼ੀ ਪ੍ਰਗਟ ਹੁੰਦੀ ਹੈ, ਆਤਮਾ ਹੀ ਅੰਦਰ ਸ਼ਬਦ ਦੇ ਨਾਲ ਬਾਤ ਕਰਦੀ ਹੈ, ਖੁਸ਼ੀ ਮਹਿਸੂਸ ਕਰਦੀ ਹੈ।
Cuando logramos concentrarnos en el foco del ojo y cuando vamos hacia adentro en compañía del maestro y manifestamos al maestro interno, en ese momento el alma tiene charlas muy amorosas con el maestro, habla acerca de cosas muy amorosas con el maestro, pues solo en ese momento es el alma la que habla con el maestro interno.
Tisre tal te jad guru na pyariyan mithiyan gallan hundiyan han guru ne upri le jana hai aur phir sada dhyan hai jehda oh bhang nahi hunda ga na sada simran di jehdi tar hai oh tutdi hai sirf ik dafa jadon akagar ho jande hain phir ik sutte vi jagde vi usse jagah si rehne hain kabir saheb ne keh soye jaage rahe utane kahe kabir hum wohi tikane.
Cuando llegamos al Tisratil y allí hablamos amorosamente con el maestro nos lleva hacia adentro y luego manifestamos la forma radiante del maestro interna. Una vez que hayamos manifestado esta forma radiante, él no nos abandona ni siquiera por un solo momento. La conexión con él no se interrumpe ni un solo instante. Una vez que un amado haya logrado esto, él siempre permanece con el maestro. Kabir Sahib dice, oh Kabir, así esté despierto o dormido, siempre me encuentro en el mismo sitio.
ਗਈ ਤਪਨ ਕਾਮ ਦੁਖਦਾਈ
ਸਵਾਮੀ ਜੀ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਹੈ ਕਿ ਜਿਹੜਾ ਮਨ ਸਾਨੂੰ ਹਿਰਨ ਦੀ ਤਰ੍ਹਾਂ ਦਿਨ ਰਾਤ ਭਟਕਾਉਂਦਾ ਸੀਗਾ ਤਨ ਦੇ ਅੰਦਰ ਕਦੇ ਕਾਮ ਦੀ ਤਪਸ਼ ਹੈ ਪਿਆਰੇ ਹੋ ਜੇ ਕਾਮ ਦੀ ਤਪਸ਼ ਹੈ ਤਾਂ ਇਨਸਾਨ ਆਪਣਾ ਧਰਮ ਨਹੀਂ ਪਛਾਣਦਾ ਗਾ ਕਾਮੀ ਬੇਸ਼ਰਮ ਹੋ ਜਾਂਦਾ ਹੈ ਕੋਲੇ ਖੜਾ ਉਸਨੂੰ ਆਦਮੀ ਦਿਸਦਾ ਹੀ ਨਹੀਂ ਗਾ
Swami Ji Maharaj nos dice que la mente nos hace correr como un venado rápido por aquí y por allá. Todo se debe a que tenemos el veneno de estas pasiones por dentro. Cuando tenemos el veneno de la lujuria y nos llega su ola y nos arrastra, no nos damos cuenta ni qué relación tenemos con esa persona, ni tampoco nos damos cuenta si alguien está parado al lado nuestro o no. La lujuria nos enceguece. Nos portamos de tal forma debido a que tenemos el veneno de la lujuria y el veneno de las demás pasiones.
ਕਾਮ ਦੀ ਤਪਸ਼ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਇਨਸਾਨ ਰਿਸ਼ਤਾ ਭੁੱਲ ਜਾਂਦਾ ਹੈ।
El calor de la lujuria es tan fuerte que una persona se olvida de su parentesco.
ਜੀ ਮਹਾਰਾਜ ਕਹਿੰਦੇ ਹੈ ਜਦੋਂ ਅੰਦਰ ਸਤਿਗੁਰੂ ਦੇ ਚਰਨ ਪ੍ਰਗਟ ਹੋ ਜਾਂਦੇ ਹੈ ਕਾਮ ਚਲਿਆ ਜਾਂਦਾ ਹੈ ਇਹਦੀ ਜਗ੍ਹਾ ਸ਼ੀਲ ਆ ਜਾਂਦਾ ਹੈ।
De manera que Swami Ji Maharaj dice que cuando los pies del maestro se manifiestan interiormente, la castidad llega y toma el lugar de la lujuria.
ਫਿਰ ਜਿਹੜਾ ਕ੍ਰੋਧ ਹੈ ਤਤਕਾਲ ਦਾ ਪਾਗਲਪਨ ਹੁੰਦਾ ਹੈ ਤੁਹਾਨੂੰ ਪਤਾ ਹੈ ਤੁਸੀਂ ਕ੍ਰੋਧੀਆਂ ਦੀ ਹਾਲਤ ਦੇਖ ਲਿਆ ਕਰੋ ਜਦੋਂ ਕ੍ਰੋਧ ਆਉਂਦਾ ਹੈ ਉਦੋਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਆਪਦੇ ਜਵਾਨ ਦੇ ਵਿੱਚੋਂ ਕੀ ਬੋਲਦੇ ਹਾਂ ਖੁਦ ਤਾਂ ਉਹ ਤਪਦੇ ਹੈ ਆਪਦੇ ਆਸੇ ਪਾਸੇ ਵਾਲਿਆਂ ਨੂੰ ਵੀ ਗਰਮ ਕਰ ਦਿੰਦੇ ਆ ਤਪਣ ਲਾ ਦਿੰਦੇ ਹੈ
Luego está la ira. La ira, que es una locura instantánea. Aquellas personas controladas o afectadas por la ira están tan consumidas en este fuego que ni siquiera se dan cuenta qué es lo que están diciendo. No solo ellos son consumidos por este fuego que ellos mismos han creado, sino que afectan también a los demás.
ਕਾਮ ਚਲਿਆ ਜਾਂਦਾ ਸ਼ੀਲ ਆ ਜਾਂਦਾ ਹੈ ਕ੍ਰੋਧ ਚਲਿਆ ਜਾਂਦਾ ਹੈ ਸ਼ਿਮਾ ਆ ਜਾਂਦੀ ਹੈ ਮੋਹ ਚਲਿਆ ਜਾਂਦਾ ਹੈ ਵਿਵੇਕ ਆ ਜਾਂਦਾ ਹੈ ਕਾਲ ਦੀਆਂ ਜਿਹੜੀਆਂ ਤਾਕਤਾਂ ਹਨ ਉਹ ਨਿਕਲ ਜਾਂਦੀਆਂ ਹਨ ਦਿਆਲ ਦੀਆਂ ਤਾਕਤਾਂ ਅੰਦਰ ਕਰ ਲੈਂਦੀਆਂ ਹਨ
La lujuria es reemplazada por la castidad. En el lugar de la ira llega el perdón. La avaricia es reemplazada por el discernimiento. De esta forma, los poderes negativos son reemplazados por los poderes positivos.
Are mitro, e koi kehn di gal nahi gi. E rojmarra di har ik di zindagi de vich vaake vaparde hai. Inna taaqatan nu vas kar lena. ਕੋਈ ਖਾਲਾ ਜੀ ਦਾ ਵਾੜਾ ਨਹੀਂ ਬੜੇ ਬੜੇ ਰਿਖੀ ਮੁਨੀਆਂ ਨੇ ਤਪ ਕੀਤਾ ਅਭਿਆਸ ਕੀਤਾ ਘਰ ਬਾਹਰ ਛੱਡ ਕੇ ਜੰਗਲਾਂ ਪਹਾੜਾਂ ਦੇ ਵਿੱਚ ਗਏ ਲੇਕਿਨ ਉੱਥੇ ਵੀ ਇਹਨਾਂ ਬੁਰਿਆਈਆਂ ਨੇ ਨਾ ਕਾਮ ਨੇ ਪਿੱਛਾ ਛੱਡਿਆ ਨਾ ਕ੍ਰੋਧ ਨੇ ਪਿੱਛਾ ਛੱਡਿਆ ਉਹਨਾਂ ਦਾ
Queridos amigos míos, esto no es algo acerca de lo cual simplemente hablamos. Esta es una experiencia cotidiana de todos. Estas pasiones siempre nos molestan y no importa qué haga uno, uno no las puede controlar. Incluso los rishis y los munis abandonaron sus hogares y se fueron a las selvas, a los bosques, pero ni aún así los dejó ni la ira ni la lujuria.
ਬਹੁਤ ਲੈਕਚਰ ਕਰਕੇ ਜਾਂ ਚਾਰ ਕਿਤਾਬਾਂ ਪੜ੍ਹ ਕੇ ਗੁਣੀ ਗਿਆਨੀ ਬਣ ਕੇ ਇਹਨਾਂ ਤੋਂ ਖਹਿੜਾ ਛੁਡਾ ਲਾਂਗੇ ਅਦਬ ਕਦਾਇਬ ਕਰਕੇ ਅਸੀਂ ਸ਼ਾਇਦ ਇਹਨਾਂ ਤੋਂ ਖਹਿੜਾ ਛੁਡਾ ਲਾਂਗੇ ਇਹ ਅਸੀਂ ਆਪਣੇ ਆਪ ਨੂੰ ਧੋਖਾ ਦੇ ਦੇਵਾਂਗੇ
Amados míos, si decimos que por el simple hecho de leer algo o por dar charlas externamente nos vamos a deshacer de estos poderes, si decimos que al educarnos un poco más vamos a poder controlar estos poderes, nos estamos engañando a nosotros mismos y estamos engañando a los demás también.
ਸੂਖਸ਼ਮ ਦੇ ਵਿੱਚ ਜਾਂਦੇ ਹਾਂ ਉੱਥੇ ਸੂਖਸ਼ਮ ਭੋਗ ਹੈ ਉੱਥੇ ਵੀ ਇਹਨਾਂ ਦਾ ਇਸ ਤੋਂ ਵੀ ਜ਼ਿਆਦਾ ਜ਼ੋਰ ਹੁੰਦਾ ਹੈ ਦੁਰਵਾਸ਼ਾ ਰਿਸ਼ੀ ਦੀ ਸਵਰਗਾਂ ਤੱਕ ਪਹੁੰਚ ਸੀ ਸੂਖਸ਼ਮ ਦੇਸ਼ ਦੇ ਵਿੱਚ ਜਾਂਦਾ ਸੀਗਾ ਉੱਥੇ ਵੀ ਉਰਵਸੀ ਪਰੀ ਦੇ ਅੜਿੱਕੇ ਆ ਗਿਆ ਉਸਨੇ ਉਸਨੂੰ ਠੱਗ ਲਿਆ
Amados míos, así podamos controlar estas pasiones un poco a través de los karmas hat. Sin embargo, cuando vayamos internamente, estas pasiones también estarán allá en su forma astral. Y una vez que lleguemos allá, estas pasiones nos afectarán y nos van a dominar. Durvasa Muni podía ir internamente, pero una vez que fue hacia adentro, el hada Urvashi le engañó. Aun cuando en el plano físico él había controlado la lujuria, sin embargo, en los planos internos, el hada Urvashi le engañó.
ਮੈਂ ਦੱਸਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਅਸਤੂਲ ਗੰਢ ਹੈ ਉਹ ਸਾਡੇ ਅੱਖਾਂ ਦੇ ਪਿੱਛੇ ਹੈ ਸੂਖਸ਼ਮ ਤ੍ਰਿਕੁਟੀ ਦੇ ਵਿੱਚ ਹੈ ਜਿੰਨਾ ਚਿਕਰ ਅਸੀਂ ਪਾਰ ਬ੍ਰਹਮ ਦੇ ਵਿੱਚ ਨਹੀਂ ਪਹੁੰਚਦੇ ਗਏ ਆਤਮਾ ਤੋਂ ਤਿੰਨੇ ਪੜਦੇ ਨਹੀਂ ਲਾਉਂਦੇ ਗਏ ਅਸਤੂਲ ਸੂਖਸ਼ਮ ਕਾਰਨ ਉਹਨਾਂ ਚਿਕਰ ਇਸ ਤੋਂ ਬਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ
Con frecuencia les he dicho que el nudo físico o la residencia física de estas cinco pasiones de la lujuria, la ira, la avaricia, el apego y el orgullo se encuentra en el foco del ojo y su residencia astral se encuentra en Trikuti. De manera que si no nos elevamos por encima del foco del ojo y por encima de Trikuti y llegamos a Parbrahm, no hay ninguna forma de liberarse de estas pasiones.
Lob bhi paage. अहंकार मोह सब त्यागे तुने पांच शब्द काट जागी मन हुआ सहज बैरागी
होना प्यार ना कहंदे है कि जदो साडे अंदर ए पंजे ताकतां ਨਿਕਲ ਜਾਂਦੀਆਂ ਹਨ ਇੱਕ ਇੱਕ ਕਰਕੇ ਜਾਂਦੀਆਂ ਹਨ ਦੱਸ ਕੇ ਜਾਂਦੀਆਂ ਕਾਮ ਦੱਸਦਾ ਮੈਂ ਚੱਲਿਆ ਮੇਰਾ ਗੁਜ਼ਾਰਾ ਨਹੀਂ ਕਿਉਂਕਿ ਜਦ ਘਰ ਦਾ ਮਾਲਕ ਸੋਇਆ ਹੋਇਆ ਹੈ ਇਹ ਤਾਂ ਜਿਹੜੇ ਘਰ ਦੇ ਅੰਦਰ ਲੁਟੇਰੇ ਵੜੇ ਹੈ ਉਹਨਾਂ ਦੇ ਉੱਤੇ ਨਿਰਭਰ ਹੈ ਕਿ ਉਹ ਇਹਦੇ ਅੰਦਰ ਕੀ ਛੱਡਦੇ ਹੈ ਕੀ ਲੈ ਕੇ ਜਾਂਦੇ ਹੈ ਸੋ ਤੁਹਾਨੂੰ ਪਤਾ ਹੈ ਕਿ ਜੇ ਲੁਟੇਰਿਆਂ ਨੂੰ ਅੰਦਰ ਮੌਕਾ ਮਿਲ ਜਾਵੇ ਉਹ ਕਿਉਂ ਘਰ ਦੇ ਅੰਦਰ ਸਮਾਨ ਛੱਡਦੇ ਹੈ ਜੇ ਘਰ ਦਾ ਮਾਲਕ ਆ ਜਾਵੇ ਜਾਗ ਪਵੇ ਆਪਣੀ ਆਈ 'ਤੇ ਆ ਜਾਵੇ ਉਹਨਾਂ ਦੀ ਮੌਜੂਦਗੀ ਬਰਦਾਸ਼ਤ ਨਹੀਂ ਕਰਦਾ ਗਾ ਉਹ ਵੀ ਸਾਰੇ ਦੌੜ ਜਾਂਦੇ ਹੈ
Ahora él nos dice que cuando estas pasiones se van de nuestro interior, todas se despiden una a una. La lujuria viene y dice, yo ya no puedo vivir acá, ya me voy. Y así hacen las demás pasiones. Es como cuando el dueño de casa se encuentra dormido, llegan los ladrones y está en sus manos decidir qué se quieren llevar y qué quieren dejar. Pero si el dueño de casa se despierta, se enfrenta y está dispuesto a luchar con ellos, cuando esto sucede, los ladrones se van de la casa y no se llevan nada. Pero si el dueño está dormido, está en manos de los ladrones decidir qué se quieren llevar.
El tere nikal jande hai utro upron kante ton aa rahi hai man de andar ton nu sun ke varag paida ho janda hai.
Manera que cuando se van los ladrones y al escuchar aquel sonido de la campana que viene desde arriba, la renunciación se desarrolla en la mente.
ਉਹ ਵੈਰਾਗ ਜਿਹੜਾ ਹੈ ਉਹ ਦੁਨੀਆਂ ਨੂੰ ਦਿਖਾਵੇ ਦਾ ਨਹੀਂ ਹੁੰਦਾ ਗਾ ਮਤਾ ਦਿਲ ਦੇ ਵਿੱਚ ਖਿਆਲ ਹੋ ਜਾਵੇ ਕਿ ਅਸੀਂ ਘਰ ਬਾਰ ਛੱਡ ਕੇ ਬਹੁਤ ਸਾਰੇ ਲੋਕ ਵੈਰਾਗੀ ਬਣ ਜਾਂਦੇ ਹੈ ਲੇਕਿਨ ਅੱਗੇ ਜਾ ਕੇ ਜਿਹੜਾ ਦੁਨੀਆਂ ਦਾ ਵੈਰਾਗ ਹੈ ਉਹ ਸਾਨੂੰ ਪਤਾ ਹੀ ਹੈ ਕਿ ਬਾਹਰ ਜਾ ਕੇ ਜਿਨ੍ਹਾਂ ਚੀਜ਼ਾਂ ਦਾ ਅਸੀਂ ਵੈਰਾਗ ਕਰਕੇ ਘਰ ਛੱਡਦੇ ਹੈ ਪਤਨੀ ਛੱਡ ਜਾਂਦੇ ਹੈ ਬੱਚੇ ਛੱਡ ਜਾਂਦੇ ਹੈ ਜਾਂ ਘਰ ਬਾਰ ਛੱਡ ਜਾਂਦੇ ਹੈ ਬਾਹਰ ਜਾ ਕੇ ਅਸੀਂ ਡੇਰਿਆਂ ਦੇ ਪਿੱਛੇ ਲੜਦੇ ਫਿਰਦੇ ਹੈ ਕਿਸ ਤਰ੍ਹਾਂ ਅਸੀਂ ਚੇਲਿਆਂ ਬਣਾ ਲੈਂਦੇ ਹੈ ਕਿਸ ਤਰ੍ਹਾਂ ਅਸੀਂ ਬਾਹਰ ਜਾ ਕੇ ਗਦੀਆਂ ਗਦੈਲਿਆਂ ਪਿੱਛੇ ਲੜਦੇ ਫਿਰਦੇ ਹੈ ਬਾਹਰ ਜਾ ਕੇ ਹਰ ਚੀਜ਼ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਚੀਜ਼ਾਂ ਦੇ ਵਾਸਤੇ ਅਸੀਂ ਘਰੋਂ ਬਰਾਕ ਕਰਕੇ ਬਾਹਰ ਨਿਕਲੇ ਸੀ ਉਹਨਾਂ ਚੀਜ਼ਾਂ ਦੇ ਨਾਲ ਹੀ ਅਸੀਂ ਲੜਾਈ ਝਗੜੇ ਕਰਦੇ ਹਾਂ
La renunciación no es para mostrarles a los demás que uno es un renunciante, sino que es la renunciación verdadera. Externamente, ¿qué hacen las personas? Para dárselas frente a los demás de que son renunciantes, lo abandonan todo y lo dejan todo, pero debido a que todavía necesitan aquellas cosas, por eso es que a pesar de que lo han dejado todo, sin embargo, empiezan a pelear por esas cosas. Abandonan sus hogares y abandonan todas las cosas que se encontraban allí, pero ustedes saben que cuando uno sale al mundo o cuando uno está en el mundo, uno necesita esas cosas, de manera que para recolectar nuevamente estas cosas, empiezan a pelear los unos con los otros y empiezan a querer tener control de las propiedades y de las demás cosas que se encuentran a su alrededor. La renunciación mencionada aquí no es así, sino que es la renunciación verdadera. No es lo que hacen las personas externamente cuando abandonan sus hogares.
Esta es la verdad que es de la que da. Punjab, que es un carbar chad que es sadhu, vya othe, othe ja ke ho. Gal de vich bori pa ke rakhda si ga, kapda naal vi yone varag de vich ja ke chad de te. Thuanu ਔਰ ਉਹ ਹੱਥ ਨਾਲ ਮਾਇਆ ਨਹੀਂ ਫੜਦਾ ਹੁੰਦਾ ਸੀਗਾ ਜਿਹੜਾ ਮਾਇਆ ਜਿਹਦੀ ਮਰਜ਼ੀ ਹੈ ਉਹਦੇ ਤੱਪੜ ਦੇ ਥੱਲੇ ਰੱਖ ਜਾਂਦਾ ਸੀਗਾ ਬਾਬਾ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਬਿਮਾਰੀ ਤਾਂ ਉਹੀ ਰਹਿੰਦੀ ਹੈ ਹੱਥ ਨਾਲ ਨਾ ਫੜੀ ਮਾਇਆ ਤੋਂ ਥੱਲੇ ਰੱਖ ਦਿੱਤੀ ਜਾਂ ਕਿਸੇ ਸੇਵਕ ਨੂੰ ਕਹਿਤਾ ਤੂੰ ਫੜ ਲੈ ਸੋ ਲੈਣੇ ਦੇਣੇ ਦਾ ਸਵਾਲ ਤਾਂ ਉਹੀ ਰਹਿੰਦਾ ਹੈ ਉੱਥੇ ਬਹੁਤ ਸਾਰੀ ਮਾਇਆ ਇਕੱਠੀ ਹੋਈ ਬੜੀ ਭਾਰੀ ਜਾਇਦਾਦ ਬਣ ਗਈ ਉਹ ਬਾਬੇ ਦੇ ਦੋ ਚੇਲੇ ਰੱਖੇ ਹੋਏ ਸੀਗੇ ਬਾਬੇ ਨੇ ਜਦ ਚੋਲਾ ਤਿਆਗਿਆ ਔਰ ਉਹ ਚੇਲਿਆਂ ਦੇ ਵਿੱਚ ਝਗੜਾ ਹੋਇਆ ਉਹ ਆਖੇ ਮੈਂ ਇਹਦਾ ਵਾਰਸ ਹਾਂ ਉਹ ਆਖੇ ਮੈਂ ਵਾਰਸ ਹਾਂ ਗੌਰਮੈਂਟ ਨੇ ਹੁਣ ਉਸ 'ਤੇ ਕਬਜ਼ਾ ਕੀਤਾ ਹੋਇਆ ਹੈ ਰਿਸੀਵਰ ਕੀਤੀ ਹੋਈ ਹੈ ਸੋ ਪਿਆਰਿਓ ਤੁਸੀਂ ਦੇਖ ਲਓ ਕਿੱਥੇ ਉਹ ਗਲ ਦੇ ਵਿੱਚ ਬੋਰੀ ਪਾ ਕੇ ਰੱਖਦਾ ਸੀਗਾ ਚੇਲਿਆਂ ਨੂੰ ਵੀ ਇਹੀ ਉਪਦੇਸ਼ ਦਿੰਦਾ ਸੀਗਾ ਲੇਕਿਨ ਤੁਸੀਂ ਦੇਖ ਲਓ ਜੇ ਬਾਹਰਲੇ ਵਿਖਾਵੇ ਦਾ ਵਿਰਾਗ ਹੁੰਦਾ ਇਹ ਕਰਦਾ ਹੈ
Pues algo que sucedió recientemente. Un sadhu vino del Punjab. Él había dejado todo. Él se convirtió en un renunciante y estaba tan desapegado de todas las cosas externas que inclusive no usaba ropa, sino que usaba tan solo un costal. Él también usaba un costal sobre el cual se sentaba y si alguien venía a ofrecerle dinero, él no recibía el dinero con sus propias manos, sino que les decía que lo colocaran o debajo de ese costal o que se lo entregaran a uno de sus discípulos. El maestro Sawan Singh decía que así uno reciba el dinero con su propia mano o si hace que su discípulo reciba el dinero o incluso si uno permite que las personas coloquen ese dinero debajo de su tapete o de su costal, sin embargo, es hacer lo mismo porque uno está pidiéndole limosna a los demás y uno recibe el dinero de los demás. Cuando las personas vieron que él era un renunciante, muchos fueron donde él y muchos le hicieron ofrendas, de manera que él alcanzó a recolectar y a tener una propiedad muy grande. Cuando él abandonó el cuerpo, él tenía dos discípulos, y después de que él abandonara su cuerpo, ellos dos empezaron a pelear porque uno decía que él era el sucesor y el otro decía que él también era el sucesor. De esta forma hubo un pleito muy grande y hasta el gobierno tuvo que intervenir y el gobierno tomó posesión de esa propiedad. Su renunciación hubiera sido verdadera, no hubiera sucedido esto, pero debido a que no era de verdad, sino que era simplemente para mostrarles a los demás, por eso es que sucedieron estas cosas.
Jagi man hua sahaj bairagi.
Jadon saadi aatma oh shabd nu sundi hai, man de andar sacha vairag paida hunda hai. ਕਿਉਂਕਿ ਮਨ ਜਿਹੜਾ ਹੈ ਇਹ ਲੱਜਤ ਦਾ ਆਸ਼ਿਕ ਹੈ। ਜਿੰਨਾ ਚਿਕਰ ਇਸ ਨੂੰ ਉੱਚੀ ਤੋਂ ਉੱਚੀ, ਸੁੱਚੀ ਤੋਂ ਸੁੱਚੀ ਲੱਜਤ ਨਹੀਂ ਮਿਲਦੀ ਗੀ, ਉਹਨਾਂ ਚਿਕਰ ਦੁਨੀਆ ਦੇ ਖੱਟੇ ਮਿੱਠੇ ਜਿਹੜੇ ਰਸ ਨੂੰ ਲੱਗਿਆ ਹੈ ਛੱਡਣ ਵਾਸਤੇ ਤਿਆਰ ਹੀ ਨਹੀਂ ਹੁੰਦਾ ਗਾ।
Cuando nuestra alma escucha el Shabad, la renunciación se desarrolla en la mente. La mente ama las cosas interesantes, las cosas deliciosas, de manera que si no recibe el sonido más elevado, si no recibe lo más grandioso que exista, siempre va a estar involucrada en las cosas agridulces del mundo. Una vez que logre escuchar el verdadero sonido del Shabbat, entonces ya dejará todas las cosas del mundo, no tendrá ningún interés en las cosas del mundo y la verdadera renunciación se desarrollará dentro.
ਭਿਖਾਰੀ ਦੀ ਪਿੱਛਿਆ ਮੰਗੀ, ਖੋ ਲਈਏ ਜਾਂ ਉਹਨੂੰ ਕਹੀਏ ਤੂੰ ਇਹਨੂੰ ਛੱਡ ਦੇ, ਉਹ ਛੱਡਣ ਵਾਸਤੇ ਤਿਆਰ ਨਹੀਂ ਗਾ। ਜੇ ਉਹਦੇ ਹੱਥ ਵਿੱਚ ਆਪਾਂ ਪੌਂਡ ਜਾਂ ਕਾਫੀ ਸਾਰੇ ਡਾਲਰ ਦੇ ਦਈਏ, ਆਪਣੇ ਆਪ ਹੀ ਉਹ ਜਿਹੜਾ ਉਹਦੇ ਦਾਣੇ ਮੰਗੇ ਵਗੈਰਾ, ਕੌਡੀਆਂ ਵਗੈਰਾ ਉਹਦੇ ਕੋਲ ਹੈ, ਉਹ ਸਿੱਟ ਦੇਗਾ ਥੱਲੇ, ਕਹਿਣ ਦੀ ਜ਼ਰੂਰਤ ਹੀ ਨਹੀਂ। ਇਸੇ ਤਰ੍ਹਾਂ ਸਾਡੀ ਮਨ ਦੀ ਹਾਲਤ ਹੈ। ਜਿੰਨਾ ਚਿਕਰ ਅਸੀਂ ਇਸ ਨੂੰ ਉੱਚੀ ਤੋਂ ਉੱਚੀ, ਸੁੱਚੀ ਤੋਂ ਸੁੱਚੀ ਸ਼ਬਦ ਨਾਮ ਦੀ ਲੱਜਤ ਨਹੀਂ ਦਿੰਦੇ ਗਏ, ਉਹਨਾਂ ਚਿਕਰ ਇਹ ਦੁਨੀਆ ਦੇ ਰਸ ਵਿਛੇ ਬਕਾਰ ਜਿਹੜੇ ਹੈ ਛੱਡਣ ਵਾਸਤੇ ਤਿਆਰ ਨਹੀਂ ਗਾ।
Amados míos, si ustedes tratan de quitarle las monedas o cualquier cosa que haya recolectado un mendigo, él se resistirá y no nos dejará quitarle esas cosas que él ha recolectado. Pero si a cambio de esas cosas ustedes le dan los dólares o le dan algo mucho más valioso, él estará totalmente dispuesto a inclusive botar las cosas que él ha recolectado. La condición de la mente nuestra es igual. Si nosotros no le damos la melodía más elevada y más verdadera del Shabbat Nam, si no le damos este verdadero sabor del Shabbat Nam a la mente, ella no estará dispuesta a abandonar las cosas y los placeres del mundo.
Kat jagi man hua sahaj bairagi. Gore kere pasur ogana ab hua jagat begana.
Jad kante di tonnu sunya, guru di kirpa andre hi hogi, kyunki guru kirpa bahar vi karda hai, ਨਾਮ ਦਿੰਦਾ, ਅੰਦਰ ਜਾਣ ਦਾ ਰਸਤਾ ਦੱਸਦਾ ਹੈ। ਇਹ ਬਾਹਰੀ ਕਿਰਪਾ ਹੈ, ਸਤਸੰਗ ਸੁਣਾਉਂਦਾ ਹੈ, ਸਤਸੰਗ ਦੇ ਵਿੱਚ ਸਾਡੀਆਂ ਜਿਹੜੀਆਂ ਕਮੀਆਂ ਹਨ ਉਹ ਦੱਸਦਾ ਹੈ, ਇਹ ਬਾਹਰਲੀ ਕਿਰਪਾ ਹੈ। ਲੇਕਿਨ ਜਦ ਅੰਦਰ ਅਸੀਂ ਘੰਟੇ ਦੀ ਧੁਨ ਫੜ ਕੇ ਅੰਦਰ ਜਾਂਦੇ ਹੈ, ਤੋ ਅੰਦਰ ਉਹ ਕਿਰਪਾ ਫੇਰ ਕਰਦਾ ਹੈ, ਆਪਣੀ ਦਇਆ ਕਰਦਾ ਹੈ।
Cuando vamos internamente y escuchamos el sonido de la campana, el maestro derrama su gracia sobre nosotros. Externamente, el maestro derrama mucha gracia sobre nosotros también a través del satsang o a través de la iniciación en el Shabbat Nam, a través de sus charlas con nosotros, a través de su satsang. De esta forma, él derrama su gracia externamente, pero cuando vamos hacia adentro, él derrama su gracia sobre nosotros cuando escuchamos aquel sonido de la campana.
Guru Kirpa ki karda hai, Surj andar ਉਗਾ ਦਿੰਦਾ ਹੈ। ਔਰ ਇਹ ਜਿਹੜਾ ਦੇਸ਼ ਹੈ, ਜਦੋਂ ਅਸੀਂ ਸੂਰਜ ਚੰਦਰਮਾ ਤੱਕ ਪਹੁੰਚਦੇ ਹਾਂ, ਇਹ ਜਿਹੜਾ ਦੇਸ਼ ਹੈ ਇਹ ਪਰਾਇਆ ਲੱਗਣ ਲੱਗ ਜਾਂਦਾ ਹੈ। ਹੁਣ ਅਸੀਂ ਇਸ ਨੂੰ ਛੱਡਣ ਵਾਸਤੇ ਤਿਆਰ ਨਹੀਂ, ਫਿਰ ਇਹ ਬਗਾਨਾ ਲੱਗਦਾ ਹੈ, ਇਸ ਤੋਂ ਆਪਣੇ ਆਪ ਹੀ ਸਾਡਾ ਲਗਾਓ ਖਤਮ ਹੋ ਜਾਂਦਾ ਹੈ।
¿Qué tipo de gracia derrama el Maestro sobre nosotros? Él hace que salga el sol en lo interno. Una vez que ha salido el sol internamente, este mundo al que estamos tan apegados y este mundo que no queremos abandonar, se convierte como un mundo ajeno, como si fuera la tierra de otra persona. Luego, con gran facilidad, nos preparamos y nos vamos de este mundo. Una vez que haya salido el sol interno, este mundo externo parece un mundo ajeno.
ਰਾਜ ਕਹਿੰਦੇ ਗੁਰ ਕਿਰਪਾ ਸੂਰ ਅਗਾਨਾ ਅਬ ਹੋਇਆ ਦੇਸ ਬਗਾਨਾ
Por eso Swami Ji Maharaj dice, el maestro tiene aquel sol ilimitado y cuando este sol sale, esta tierra parece un mundo ajeno.
ਗੁਰ ਕਿਰਪਾ ਸੂਰ ਅਗਾਨਾ ਅਬ ਹੁਆ ਜਗਤ ਬੇਗਾਨਾ ਕਟ ਬੈਠੀ ਤਾਰੀ ਲਾਈ ਬਾਹਰ ਕੀ ਕਿਰਿਆ ਦੂਰ ਬਹਾਈ
ਜਦ ਸੂਰਜ ਪੈਦਾ ਹੋ ਜਾਂਦਾ ਹੈ ਚੰਦਰਮਾ ਪੈਦਾ ਹੋ ਜਾਂਦਾ ਹੈ ਅੰਦਰ ਸਮਾਧੀ ਲੱਗ ਜਾਂਦੀ ਹੈ ਜਿਹੜੀ ਬਾਹਰਲੀ ਕਿਰਿਆ ਹੈ ਆਪਣੇ ਆਪ ਹੀ ਭੁੱਲ ਜਾਂਦੀ ਹੈ
Una vez que se hayan creado el sol y la luna internos, uno entra en samadhi y con gran facilidad se olvida de las acciones y los rituales externos.
ਕਿਰਿਆ ਕੀ ਹੁੰਦੀ ਹੈ ਕਿ ਅਸੀਂ ਪਹਿਲਾਂ ਜੋ ਕੁਛ ਵੀ ਕਰਮਕਾਂਡ ਕਰਦੇ ਹੁੰਦੇ ਹੈ ਪਹਿਲਾਂ ਉਹਨਾਂ ਦਾ ਵੀ ਜ਼ੋਰ ਹੁੰਦਾ ਹੈ ਉਹ ਸਾਰੀਆਂ ਭੁੱਲ ਜਾਂਦੇ ਹੈ ਜਿਸ ਤਰ੍ਹਾਂ ਬੁੱਲੇ ਸ਼ਾਹ ਨੇ ਆਪਣੇ ਗੁਰੂ ਅੱਗੇ ਫਰਿਆਦ ਕੀਤੀ ਕਿ ਮੈਨੂੰ ਆਦਤ ਹੈ ਹਰ ਰੋਜ਼ ਪੰਜ ਨਮਾਜ਼ਾਂ ਪੜ੍ਹਦਾ ਹੈ ਮਸੀਤੇ ਜਾਣਾ ਹੈ ਹੁਣ ਮੈਂ ਕੀ ਕਰਾਂ ਕੀ ਮੈਂ ਜਿਹੜਾ ਤੂੰ ਅਭਿਆਸ ਦੱਸਿਆ ਕਲਮੇ ਦੀ ਕਮਾਈ ਹੈ ਇਹ ਕਰਾਂ ਜਾਂ ਮੈਂ ਨਮਾਜ਼ ਪੜ੍ਹਾਂ ਉਹ ਕਹਿਣ ਲੱਗਿਆ ਦੇਖ ਬਈ ਜਿਹੜੀ ਤੂੰ ਰੋਜ਼ ਕਿਰਿਆ ਕਰਦਾ ਹੈ ਉਹ ਕਰ ਕਿਉਂਕਿ ਸੰਤ ਮਹਾਤਮਾ ਕਿਸੇ 'ਤੇ ਲਾ ਨਹੀਂ ਲਾਉਂਦੇ ਗੇ ਉਹ ਇਹ ਕਹਿੰਦੇ ਹੈ ਕਿ ਜਿਹੜੇ ਅਸੀਂ ਤੁਹਾਨੂੰ ਯੁਕਤੀ ਦੱਸਦੇ ਹਾਂ ਤੁਸੀਂ ਇਸ ਨੂੰ ਕਰੋ ਕਰਕੇ ਫਿਰ ਦੇਖੋ ਅਗਰ ਇਹਦੇ ਵਿੱਚ ਕੋਈ ਰਸ ਹੋਇਆ ਜਾਂ ਪਹਿਲੇ ਕਿਰਿਆ ਕਰਮਕਾਂਡ ਦੇ ਵਿੱਚ ਰਸ ਹੈ ਫਿਰ ਤੁਸੀਂ ਆਪੇ ਭੇਦ ਕੱਢ ਲਉਂਗੇ ਹੁਣ ਜਦੋਂ ਬੁੱਲੇ ਸ਼ਾਹ ਨੇ ਬਾਹਰਲੀ ਕਿਰਿਆ ਦੇ ਨਾਲ ਅੰਦਰ ਜੋ ਸ਼ਬਦ ਨਾਮ ਦੀ ਕਲਮੇ ਦੀ ਕਮਾਈ ਕੀਤੀ ਅੰਦਰ ਰਸ ਆਇਆ ਤਾਂ ਫਿਰ ਕਿਤੇ ਅਨੈਤ ਸ਼ਾਹ ਦੇ ਪਾਸ ਗਿਆ ਉਹ ਕਹਿਣ ਲੱਗਿਆ ਕਿਉਂ ਬਈ ਨਮਾਜ਼ ਪੜ੍ਹਦਾ ਹੈ ਰੋਜ਼ੇ ਰੱਖਦਾ ਹੈ ਉਹ ਆਖਦਾ ਜੀ ਸੱਚ ਮੈਂ ਤੁਹਾਨੂੰ ਕੀ ਦੱਸਾਂ ਨਮਾਜ਼ ਪੜ੍ਹਾਂ ਕਿ ਤੈਂ ਵੱਲ ਵੇਖਾਂ ਤੂੰ ਅੰਦਰ ਇੰਨਾ ਸੋਹਣਾ ਲੱਗਦਾ ਹੈ ਇੰਨਾ ਪਿਆਰਾ ਲੱਗਦਾ ਹੈ ਮੈਂ ਬਿਆਨ ਨਹੀਂ ਕਰ ਸਕਦਾ ਹੁਣ ਦੱਸ ਮੈਂ ਨਮਾਜ਼ ਪੜ੍ਹਾਂ ਜਾਂ ਤੇਰੇ ਕੰਨੀ ਵੇਖਾਂ ਜੇ ਮੈਂ ਨਮਾਜ਼ ਕੰਨੀ ਨਿਉਂਦਾ ਹੈ ਖੜ੍ਹਾ ਹੁੰਦਾ ਹੈ ਤਾਂ ਮੇਰਾ ਧਿਆਨ ਤੇਰੀ ਤਰਫ ਟੁੱਟ ਜਾਂਦਾ ਹੈ ਤਾਂ ਮੈਨੂੰ ਕਾਹਵਾ ਭੁੱਲ ਗਿਆ ਜੀ ਮਸੀਤੇ ਜਾਣਾ ਤਾਂ ਮੇਰੇ ਯਾਦ ਹੀ ਨਹੀਂ ਰਿਹਾ ਕਿਉਂਕਿ ਮੇਰੇ ਵਾਸਤੇ ਸੱਚਾ ਕਾਹਵਾ ਤੂੰ ਹੀ ਹੈ
¿Cuáles son las prácticas externas, los ritos y rituales o los karmas que podamos hacer antes de llegar donde el maestro? Todas estas cosas son los ritos y rituales externos, pero una vez que hayamos manifestado al maestro internamente y hayamos visto todas estas cosas, entonces nos es sumamente fácil abandonar estas cosas externas, puesto que ya no tienen ningún significado para nosotros. Bule Shah fue donde su maestro Inayat Shah. Antes de ir donde su maestro, él tenía la costumbre de ofrecer oraciones y de ir a la mezquita, de manera que cuando él fue a donde Inayat Shah y recibió la iniciación de él, le hizo esta pregunta, le dijo, maestro, yo tengo esta costumbre de ofrecer oraciones, de ir a la mezquita, quiero saber, por favor dime, ¿debo dejar de hacer estas cosas o debo dedicarme únicamente al calma que tú me has dado? Los maestros no tocan nuestras prácticas externas, pero sí nos dicen que hagamos lo que ellos nos han pedido. Ellos nos dicen que debemos hacer nuestra meditación en el Nam y una vez que hayamos hecho la meditación en el Nam y hayamos ido hacia adentro, nosotros mismos podemos decidir si queremos continuar haciendo los ritos y rituales externos o si encontramos más placer y más sabor en la meditación y en las prácticas internas. De manera que después de un tiempo, cuando Bule Shah empezó a disfrutar de su viaje interno y empezó a disfrutar de la meditación, cuando él fue a ver a Inayat Shah, en una ocasión el maestro le preguntó, dime, ¿tú todavía ofreces el namaz, ofreces tus oraciones, vas a la mezquita? Le contestó, ¿qué debo hacer? ¿Debo hacer mis ritos y rituales externos? ¿O debo quedarme más bien mirándote en la meditación? Porque cuando hago la meditación, allí te veo y te ves tan hermoso que se me olvida inclusive ofrecer mis oraciones, inclusive se me olvida ir a la mezquita. De manera que los maestros no nos piden que abandonemos nuestros ritos y rituales externos, solo nos dicen que hagamos lo que ellos nos han indicado y después de hacerlo podemos decidir nosotros mismos si debemos continuar con nuestros ritos y rituales o si debemos continuar con nuestra meditación en el Shabad Nam. Bhule Shah dice, las oraciones deben ser quemadas, el ayuno es mugre. Bhule Shah ha realizado lo verdadero internamente, el mundo entero está en el olvido y está vagando por fuera.
Ghat beti tari lai bahar ki kiriya dur bahai gore अद्भुत सुख दिखलाया क्या महिमा जाए न गाया
इत्थे पहुंच के सच तय है कि जिन्ना चिर असी अस्तूल सूक्ष्म कारण तिन्ने पर्दे ला के पार ब्रह्म दे विच नहीं जांदे गे उन्ना चिकर सानू ना सच्चे सुख दा ना सच्ची शांति दा ਪਤਾ ਲੱਗਦਾ ਹੈ ਨਾ ਸਾਨੂੰ ਗੁਰੂ ਦੀ ਹੀ ਉਹ ਕਦਰ ਹੁੰਦੀ ਹੈ ਦਸਵੇਂ ਦੁਆਰ ਵਿੱਚ ਪਹੁੰਚ ਕੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਦੀ ਕੀ ਤਾਕਤ ਹੈ ਗੁਰੂ ਕੀ ਸੁੱਖ ਦਿੰਦਾ ਹੈ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਗੁਰੂ ਅਦਭੁਤ ਸੁੱਖ ਆਤਮਾ ਨੂੰ ਸ਼ਾਂਤੀ ਦਿੰਦਾ ਹੈ
La verdad es que si no nos elevamos por encima de estas cubiertas físicas, astral y causal y llegamos a Parabrahma, no podemos saber cuál es la realidad del maestro, ni podemos saber tampoco cuál es la verdadera paz y felicidad. Ni siquiera podremos saber cuál es el poder que tiene el maestro. Para saber qué poder tiene el maestro y cuál es la realidad del maestro, tenemos que elevarnos por encima de estos planos físicos, astral y causal y llegar a Parabrahma. Después de lograr esto, nos damos cuenta de la sorprendente gracia y felicidad que nos da el maestro y nos damos cuenta de qué poder es él.
ਪਿਆਰ ਆ ਜਾਂਦਾ ਹੈ, ਕਦੇ ਖੁਸ਼ਕ ਹੋ ਜਾਂਦਾ ਹੈ। ਅਗਰ ਕਿਸੇ ਨੇ ਕਹਿਤਾ ਮਹਾਤਮਾ ਅੱਛਾ ਹੈ, ਸਾਡੇ ਅੰਦਰ ਯਕੀਨ ਆ ਜਾਂਦਾ ਹੈ। ਅਗਰ ਕਿਸੇ ਨੇ ਕਹਿਤਾ ਇਹ ਠੱਗ ਹੈ, ਸਾਡਾ ਯਕੀਨ ਟੁੱਟ ਜਾਂਦਾ ਹੈ।
Mientras nos encontremos por debajo de Parabrahma, durante aquel tiempo cuando no hemos llegado a Parabrahma todavía, ¿qué es lo que nos sucede? Si algunas personas dicen que el maestro es bueno, tenemos fe en el maestro. Si algunas personas dicen que él es malo, nuestra fe flaquea. Si alguien dice que el maestro engaña a los demás, les creemos a esas personas y perdemos nuestra fe en el maestro. De esta forma, algunas veces tenemos fe y algunas veces no.
ਕਿ ਮੈਨੂੰ ਜੋ ਸੁੱਖ ਜੋ ਸ਼ਾਂਤੀ ਗੁਰੂ ਨੇ ਦਿੱਤੀ ਹੈ ਮੈਂ ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦੀ ਗੀ ਉੱਥੇ ਹਾਲਤ ਇਹ ਹੁੰਦੀ ਹੈ ਜਿਸ ਤਰ੍ਹਾਂ ਗੂੰਗਾ ਗੁੜ ਖਾ ਲੈਂਦਾ ਹੈ ਉਹਦਾ ਸਵਾਦ ਨਹੀਂ ਦੱਸ ਸਕਦਾ ਗਾ
Tan solo el alma que haya llegado a aquel sitio puede decir, aquella felicidad, aquella paz que he recibido del maestro está más allá de la descripción que puedan dar las palabras. La condición de un alma así es como la condición de una persona muda. Cuando un mudo come algún dulce, él no puede expresar y no nos puede decir cómo es el dulce, sino que tan solo nos puede expresar su felicidad y nos puede expresar las cosas a través de sus gestos.
ਕਿਤ ਮੁੱਖ ਗੁਰੂ ਸਲਾਹੀਏ ਗੁਰੂ ਕਰਨ ਕਾਰਨ ਸਮਰੱਥ ਮੈਂ ਮੇਰੇ ਉਹ ਜਵਾਨ ਹੀ ਹੈ ਨਹੀਂ ਜਿਹਦੇ ਨਾਲ ਮੈਂ ਗੁਰੂ ਦੀ ਮਹਿਮਾ ਕਰ ਸਕਾਂ
El Guru Arjan Dev Ji Maharaj nos dice, ¿con qué boca puedo alabar yo a mi maestro? Él lo puede hacer todo, él es competente, él es el omnipotente. Ni siquiera tengo esa lengua a través de la cual le pueda alabar lo suficiente.
ਗੋਰੇ ਅਦਭੁਤ ਸੁਖ ਦਿਖਲਾਇਆ ਕਿਆ ਮਹਿਮਾ ਜਾਇ ਨਾ ਗਾਇਆ ਜਗ ਜੀਵ ਅਪਾਗੀ ਸਾਰੇ ਨਰ ਦੇਹੀ ਜੋਹੀ ਹਾਰੇ
ਉੱਥੇ ਪਹੁੰਚ ਕੇ ਆਤਮਾ ਦੇ ਅੰਦਰ ਫਿਰ ਦੁਨੀਆ ਦਾ ਦਰਦ ਪੈਦਾ ਹੁੰਦਾ ਹੈ ਕਿ ਜੀਵ ਅਭਾਗੇ ਹੈ ਜਿਹੜੇ ਇੱਥੇ ਆਉਂਦੇ ਨਹੀਂ ਗੇ।
Después de llegar a aquel sitio, el alma siente mucho dolor por el mundo. Ella siente mucha lástima y dolor por el mundo entero, y ella dice, ellos son desafortunados, pues no llegan hasta este sitio.
ਪਰਮਾਤਮਾ ਨੇ ਤਾਂ ਇਨਸਾਨ ਦਾ ਜਾਮਾ ਆਪਦੀ ਭਗਤੀ ਵਾਸਤੇ ਦਿੱਤਾ ਹੈ, ਲੇਕਿਨ ਅਸੀਂ ਬਜਾਏ ਭਗਤੀ ਕਰਨ ਦੇ ਅੰਦਰ ਵੜ ਕੇ ਉਸ ਪਰਮਾਤਮਾ ਦੀ ਅਸੀਂ ਕਿੱਧਰ ਤੁਰ ਪੈਂਦੇ ਹਾਂ, ਲੰਮੀਆਂ ਲੰਮੀਆਂ ਯਾਤਰਾ ਕਰਦੇ ਹਾਂ, ਕਦੇ ਕਿਸੇ ਤੀਰਥ 'ਤੇ ਜਾਂਦੇ ਹਾਂ, ਕਦੇ ਕਿਸੇ ਤੀਰਥ 'ਤੇ ਜਾਂਦੇ ਹਾਂ।
Dios Todopoderoso nos ha dado este nacimiento humano para que vayamos hacia adentro y hagamos su devoción. Pero en vez de ir hacia adentro y en vez de hacer la devoción verdadera, ¿qué hacemos? Nos vamos hacia afuera, nos vamos a diferentes sitios de peregrinación y de esta forma nos involucramos en todas las cosas externas.
ਦੋਸਤਾਂ 'ਚ ਯਾਤਰਾ ਕੀਤੀਆਂ ਸੀਗੀਆਂ, ਕਦੇ ਕਿਸੇ ਤੀਰਥ 'ਤੇ, ਕਦੇ ਕਿਸੇ ਤੀਰਥ 'ਤੇ, ਲੇਕਿਨ ਜਦ ਬਾਬਾ ਬਿਸ਼ਨ ਦਾਸ ਨੂੰ ਮਿਲੇ ਉਹਨਾਂ ਨੇ ਦੋ ਸ਼ਬਦ ਦਾ ਭੇਦ ਦਿੱਤਾ, ਭੇਦ ਹੀ ਨਹੀਂ ਦਿੱਤਾ ਸੀ, ਉਸ ਮਹਾਤਮਾ ਨੇ ਬੜੀ ਹੀ ਕਠਿਨ ਤਪੱਸਿਆ ਕਰਾਈ ਸੀਗੀ, ਉਹ ਤਪੱਸਿਆ ਅਗਰ ਕਠਿਨ ਕਰਾਈ ਤਦ ਹੀ ਉਹ ਪਰਮਾਤਮਾ ਕਿਰਪਾਲ ਨੇ ਆ ਕੇ ਕਿਰਪਾ ਕੀਤੀ।
En mi vida yo también he viajado mucho. Algunas veces iba a este u otro sitio de peregrinación, a veces hacía esto o lo otro. Pero una vez que me encontré con Baba Bishan Das, quien me dio el secreto de las dos primeras palabras, él no solo me dio este secreto, sino también me hizo realizar la meditación que era muy estricta, muy difícil de hacer, y me pidió que hiciera mucho sacrificio. Únicamente debido a que me exigió estas cosas, cuando me encontré con el maestro Kirpal, por eso pude realizar lo que él me pidió que hiciera.
Pyareo, main dasda hunna hai ke jadon main tho kor tapachya Baba Bishan Das ne karai si, sab to pehla mera khana bilkul kata ditta siga, aur us to baad mainu sabjiyan den lag pe, sabjiyan vi kata dittiyan, ਆਖਰ ਸਬਜ਼ੀਆਂ ਦਾ ਪਾਣੀ ਦੇਣ ਲੱਗ ਪਏ, ਉਹ ਵੀ ਘਟਾ ਕੇ, ਫਿਰ ਥੋੜ੍ਹਾ ਜਿਹਾ ਘੀ ਦਿੰਦੇ ਹੁੰਦੇ ਸੀ ਉਹ ਵੀ ਘਟਾ ਕੇ, ਔਰ ਫਿਰ ਮੈਨੂੰ ਨਿਮਕਾਲਾ ਪਾਣੀ ਦੇਣ ਲੱਗ ਗਏ ਸੀਗੇ।
Amados míos, con frecuencia les he dicho que cuando Baba Bishan Das me pidió que hiciera estas prácticas tan estrictas, esta meditación tan difícil, él también redujo mi dieta. Primero me daba muy pocas verduras, luego me daba solo un poquito de ghee o mantequilla clarificada, y luego me dio tan solo muy poca agua con sal.
So, pyareo, Baba Bishan Das di deya sigi, kirpa sigi, Maharaj Savan Singh kehnde hunde si, je kumhyar kade nu kutda hai, oh andar hath vi rakhda hai.
De manera que todo se debe a la misericordia y gracia de Baba Bishan Das. Como nuestro maestro Baba Sawant Singh decía, cuando el alfarero hace una jarra, él la golpea por fuera, pero por dentro también le coloca su otra mano para apoyarla.
El primer abhyas es, pehliyan do manjalan han, eh kafi mushkil hundiyan han, kyunki ik ta inna manjalan de vich utna keemti johar nahi hunda ga, ਜਿਤਨਾ ਕਿ ਉੱਪਰ ਜਾ ਕੇ ਰਸ ਮਿਲਦਾ ਹੈ, ਖੂਬਸੂਰਤੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ।
Con frecuencia les he dicho que las etapas iniciales en el sendero de los maestros en San Mat son sumamente difíciles. Es muy difícil y requiere muchísimo trabajo elevarse por encima de los dos primeros planos. Pero aquella belleza que uno logra contemplar cuando va más allá de estos no se encuentra en ningún otro sitio y no se encuentra en los dos primeros planos.
ਗੀ ਸਾਰੇ ਨਰ ਦੇਹੀ ਜੋਹੀ ਹਾਰੇ।
ਹੁਣ ਆਤਮਾ ਦੇ ਅੰਦਰ ਦਰਦ ਪੈਦਾ ਹੁੰਦਾ ਹੈ, ਕਹਿੰਦੀ ਕਿ ਇਹ ਜੀਵ ਜਿਹੜੇ ਹੈ ਇਹ ਅਭਾਗੇ ਹੈ, ਨਾ ਕਾਰੋਬਾਰ ਛੱਡਣਾ, ਨਾ ਪੁੱਤਰ ਧੀਆਂ ਛੱਡਣੀਆਂ, ਨਾ ਕੁਛ ਖਰਚਾ ਕਰਨਾ ਹੈ, ਇਸ ਜਗ੍ਹਾ ਉਹ ਪਾਰਬਣ ਦੇ ਵਿੱਚ ਕਿਉਂ ਨਹੀਂ ਪਹੁੰਚ ਕੇ ਇਹ ਸੁੱਖ ਔਰ ਸ਼ਾਂਤੀ ਪ੍ਰਾਪਤ ਕਰਦੇ, ਗੁਰੂ ਦੀ ਦਇਆ ਮੁਫਤ ਦੇ ਵਿੱਚ ਮਿਲਦੀ ਹੈ, ਇਹ ਕਿਉਂ ਨਹੀਂ ਪ੍ਰਾਪਤ ਕਰਨਾ।
Ahora él dice que el alma siente mucho dolor por las demás almas, siente mucho dolor y mucha lástima y dice, estas almas son desafortunadas porque no hacen la meditación en el Nam, los maestros no nos piden ni que abandonemos nuestros hogares ni nuestras familias, no nos piden que hagamos nada más, sino que simplemente hagamos la meditación en el Nam y vayamos a Parbrahm. Estas almas, ¿por qué no hacen esto y van a Parbrahm?
ਪਾਗੀ ਸਾਰੇ ਨਰ ਦੇਹੀ ਜੋਹੀ ਹਾਰੇ ਕਿਉਂ ਗੁਰ ਸੇ ਪ੍ਰੀਤ ਨਾ ਕਰਤੇ ਕਿਉਂ ਜਮ ਕੇ ਕੰਕਰ
ਅਸੀਂ ਦੁਨੀਆ ਨਾਲ ਦੁਨੀਆ ਦੇ ਸਮਾਨਾਂ ਨਾਲ ਵਿਸ਼ੇ ਵਕਾਰਾਂ ਨਾਲ ਮਾਨ ਵਡਿਆਈ ਨਾਲ ਕਿੰਨਾ ਪਿਆਰ ਕਰਦੇ ਹੈ ਆਪ ਕਹਿਣ ਲੱਗੇ ਕਿ ਗੁਰੂ ਦੀ ਪ੍ਰੀਤ ਬਾਰੇ ਹੀ ਅਸੀਂ ਸੁਸਤ ਹੋ ਜਾਂਦੇ ਹਾਂ ਕਿਉਂ ਗੁਰਸੇ ਪ੍ਰੀਤ ਨਾ ਕਰਦੇ ਕਿਉਂ ਜਮਕੇ ਕੰਕਰ ਰਹਿੰਦੇ ਆਪ ਕਹਿਣ ਲੱਗੇ ਜੇ ਗੁਰੂ ਨਾਲ ਪਿਆਰ ਨਹੀਂ ਕਰਦੇ ਗੇ ਕੋਈ ਖਰਚ ਤਾਂ ਨਹੀਂ ਹੁੰਦਾ ਗਾ ਇਸ ਵਾਸਤੇ ਫਿਰ ਕੀ ਸਜ਼ਾ ਮਿਲਦੀ ਹੈ ਫਿਰ ਜਮਕੇ ਕੰਕਰ ਹੋਤੇ
¿Cuánto no amamos al mundo y cuánto no amamos los placeres y las cosas y todo lo del mundo? Pero cuando se trata del amor por el maestro, allí nos volvemos perezosos y flojos. Ahora él dice, ¿por qué no aman al maestro? ¿Por qué se han convertido en la presa de llama? Aun cuando no les cuesta nada amar al maestro, ¿por qué no le aman?
Pero, si se no yururut ni, que menú tú si dejo. ਇਸੇ ਤਰ੍ਹਾਂ ਗੁਰੂ ਨੂੰ ਸਾਡੇ ਪਿਆਰ ਦੀ ਜ਼ਰੂਰਤ ਨਹੀਂ ਹੁੰਦੀ ਗੀ ਉਹ ਤਾਂ ਆਪ ਆਪਣੇ ਗੁਰੂ ਦੇ ਪਿਆਰ ਵਿੱਚ ਮਸਤ ਹੁੰਦਾ ਹੈ ਆਪਣੇ ਆਪ ਨੂੰ ਖੋਈ ਬੈਠਾ ਹੁੰਦਾ ਹੈ ਲੇਕਿਨ ਜਦ ਤੱਕ ਕੋਈ ਵੀ ਸੇਵਕ ਜਿੰਨੀ ਗੁਰੂ ਨੇ ਆਪਦੇ ਗੁਰੂ ਨਾਲ ਪਿਆਰ ਕੀਤਾ ਹੁੰਦਾ ਓਨੀ ਮਸ਼ਕ ਨਹੀਂ ਕਰਦਾ ਗਾ ਆਪਣੇ ਆਪ ਨੂੰ ਉਹਦੇ ਵਿੱਚ ਜਜ਼ਬ ਨਹੀਂ ਕਰ ਦਿੰਦਾ ਗਾ ਆਪਣੇ ਆਪ ਨੂੰ ਭੁੱਲਦਾ ਨਹੀਂ ਗਾ ਓਨਾ ਚਿਰ ਇਹ ਵੀ ਉਹ ਸੱਚੀ ਸ਼ਾਂਤੀ ਸੱਚਾ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਗਾ
Amados míos, el espejo no necesita que nadie se pare al frente para mirarle. Es la persona la que necesita pararse frente al espejo. Igualmente, el maestro no necesita el amor de sus discípulos, pues él está totalmente absorto, envuelto y embriagado por el amor hacia su maestro. Si el discípulo no desarrolla un amor así y si no se esfuerza muchísimo en la meditación, nunca logrará ir internamente y jamás obtendrá aquella felicidad y paz interior verdadera.
ਹੁਣ ਕਿਹਨੂੰ ਸੰਤ ਆ ਕੇ ਸਮਝਾਉਣ ਉੱਥੇ ਪਹੁੰਚੀਆਂ ਆਤਮਾ ਕੋਈ ਸੁਣਨ ਵਾਸਤੇ ਤਿਆਰ ਹੁੰਦਾ ਹੈ ਬਲਕਿ ਡੰਡੇ ਲੈ ਕੇ ਤਿਆਰ ਹੋ ਜਾਂਦੇ ਹੈ ਕਿ ਤੁਸੀਂ ਸਾਨੂੰ ਇਹ ਉਪਦੇਸ਼ ਦਿੰਦੇ ਕਿਉਂ ਹੋ
De manera que, ¿a quién le pueden explicar las cosas los santos? Cuando aquellas almas vienen para explicarles a los demás estas cosas, ni siquiera estamos dispuestos a escucharles, mucho menos a hacer lo que ellos nos piden que hagamos. Siempre estamos en la oposición y vamos donde ellos con palos en la mano.
Me quise secar sonai ਫਿਰੇ ਆਪਣਾ ਮਨ ਸਮਝਾਈ ਤੂੰ ਗੁਰ ਮਤ ਦ੍ਰਿੜ ਕਰ ਪਾਈ ਅਬ ਛੋੜੋ ਤਾਤ ਪਰਾਈ
ਆਖਿਰ ਫਿਰ ਇੱਥੇ ਪਹੁੰਚੀ ਆਤਮਾ ਵੀ ਆਪਣੇ ਮਨ ਨੂੰ ਸਮਝਾਉਂਦੇ ਆ ਆਪ ਹੀ ਦ੍ਰਿੜ ਹੋ ਕੇ ਗੁਰੂ ਮਤ ਦੇ ਉੱਤੇ ਚੱਲਦੇ ਹੈ ਲੋਕਾਂ ਦੀ ਚਿੰਤਾ ਛੱਡ ਦਿੰਦੇ ਹੈ ਕਿਉਂਕਿ ਚਿੰਤਾ ਲੈ ਕੇ ਤਾਂ ਸੰਸਾਰ ਵਿੱਚ ਆਉਂਦੇ ਹੈ ਚਿੰਤਾ ਹੀ ਹੈ ਜਿਹੜੀ ਉਹ ਸਾਡੇ ਅੱਗੇ ਆ ਕੇ ਪ੍ਰਗਟ ਕਰਦੇ ਹੈ ਕਿ ਪਿਆਰਿਓ ਇਨਸਾਨ ਦਾ ਜਾਮਾ ਬੜਾ ਕੀਮਤੀ ਹੈ ਇਹ ਤੁਹਾਨੂੰ ਜਿਹੜਾ ਟਾਈਮ ਮਿਲਿਆ ਇਹ ਵਾਰ ਵਾਰ ਨਹੀਂ ਮਿਲਣਾ ਗਾ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਉੱਚੇ ਭਾਗ ਹੋਣ ਤੋਂ ਕਿਸੇ ਸਤਸੰਗੀ ਘਰ ਵਿੱਚ ਜਨਮ ਹੋਵੇ ਉਦੋਂ ਉੱਚੇ ਭਾਗ ਹੋਣ ਤਾਂ ਸਾਡਾ ਬਚਪਨੇ ਤੋਂ, ਕਿਉਂਕਿ ਸਤਸੰਗੀ ਘਰ 'ਚ ਜਨਮ ਹੈ ਤਾਂ ਬਚਪਨੇ ਤੋਂ ਸਾਡਾ ਖਿਆਲ ਉਸ ਪਾਸੇ ਲੱਗ ਜਾਂਦਾ ਹੈ। ਜਵਾਨੀ ਦੇ ਵਿੱਚ ਜਿਹੜਾ ਆਪਾਂ ਕੰਮ ਕਰ ਲੈਣਾ ਹੈ, ਜਵਾਨੀ 'ਚ ਨਾਮ ਮਿਲ ਜਾਵੇ, ਅਸੀਂ ਇਸ ਪਾਸੇ ਲੱਗ ਜਾਈਏ, ਕਿਉਂਕਿ ਵਡੇਪੇ ਵਿੱਚ ਆ ਕੇ ਜਿਹੜੇ ਅੰਗ ਹੈ ਉਹ ਦੁਖਣ ਲੱਗ ਜਾਂਦੇ ਹੈ, ਜਿਹੜੀ ਸਾਡੀ ਸੋਚਣ ਸ਼ਕਤੀ ਹੈ, ਸਟਾਂਗ ਸ਼ਕਤੀ ਹੈ, ਉਹ ਕੰਮ ਹੋ ਜਾਂਦੀ ਹੈ। ਜਵਾਨੀ ਦੇ ਵਿੱਚ ਪੰਜ ਪੰਜ ਛੇ ਛੇ ਘੰਟੇ, ਅੱਠ ਅੱਠ ਘੰਟੇ ਵੀ ਇਨਸਾਨ ਜਿਹੜੀ ਰੀੜ੍ਹ ਦੀ ਹੱਡੀ ਹੈ ਸਿੱਧੀ ਰੱਖ ਕੇ ਅਭਿਆਸ ਕਰ ਸਕਦਾ ਹੈ।
Al final, aquellas almas que hayan llegado a aquel sitio acaban por explicarse las cosas a sí mismas. Nadie está dispuesto ni a escucharlas ni a hacer lo que ellos les piden. De manera que, ¿qué es lo que hacen? Permanecen en silencio, se absorben en sí mismas y con plena determinación siguen adelante con el sendero, con plena determinación siguen adelante con sus cosas. Sin embargo, ellas siempre tienen esta preocupación y sienten lástima por la gente del mundo. Por eso es que cuando vienen a este mundo, debido a este sentimiento de lástima y a esta compasión que sienten por las almas, por eso es que siempre nos dicen que debemos hacer la devoción de Dios. El maestro Sawan Singh decía que solo si tenemos buenos karmas nacemos en familias buenas. Si tomamos nacimiento en una familia de satsangis, desde el principio, desde nuestra propia niñez, nuestra atención estará dirigida a hacer la devoción de Dios. Ustedes saben que en la juventud uno puede realizar muchas cosas que no puede hacer cuando ya es viejo. Cuando nos llega la vejez, el cuerpo también está viejo y no es posible para nosotros hacer todo aquello que podíamos hacer cuando estábamos jóvenes. Ustedes saben que cuando uno es joven se puede sentar a meditar y puede estar así 5 o 6 horas, pero cuando llega la vejez esto no es posible porque uno pierde la fuerza de voluntad, uno pierde su fortaleza y por eso no lo puede hacer. Por eso el maestro Sawan Singh Ji decía que si Dios derrama su gracia sobre nosotros y tomamos nacimiento en una familia de satsangis, deberíamos aprovecharlo y hacer su devoción.
ਸਿਖਰ ਕੀ ਬਾਟੀ।
ਬੜਾ ਪਿਆਰ ਨਾਲ ਕਹਿੰਦੇ ਆ ਕਿ ਤੂੰ ਚੱਲ ਤ੍ਰਿਕੁਟੀ ਨੂੰ ਛੱਡ ਕੇ ਉੱਪਰ, ਬ੍ਰਹਮ ਮਹਾਸੁਨ ਛੱਡ ਕੇ, ਪਵਰ ਗੁਫਾ ਦਾ ਪਰਦਾ ਤੋੜ ਕੇ ਅੰਦਰ ਚੱਲ।
ਆਹੋਰਾ ਇਲ ਦੀਸੇ Ven, abandona Trikuti, vete a Brahm, luego rompe aquella barrera de Bhamar Gufa y ve hacia adentro.
ਚੱਲ ਰੇ ਤੂੰ ਤ੍ਰਿਕੁਟੀ ਕਾਟੀ ਚੜ ਸੁਨ ਸਿਖਰ ਕੀ ਬਾਟੀ ਮਹਾਸੁਨ ਕੀ ਤੋੜੋ ਟਾਟੀ ਜਾ ਪਵਰ ਗੁਫਾ ਕੀ ਹਾਟੀ ਫਿਰ ਸਾਤ ਪੁਰਸ਼ ਕਰ ਪਾਇਆ ਤੁਨ ਬੀਣਾ ਜਾਏ ਬਜਾਇਆ।
ਸਵਾਮੀ ਜੀ ਮਹਾਰਾਜ ਕਹਿੰਦੇ ਆ ਆਤਮਾ ਜਦੋਂ ਮਹਾਸੁਨ ਦਾ ਪਰਦਾ ਉਤਾਰ ਲੈਂਦੀ ਹੈ, ਪਵਰ ਗੁਫਾ ਦਾ ਪਰਦਾ ਉਤਾਰ ਲੈਂਦੀ ਹੈ, ਫਿਰ ਉਹ ਸਤਪੁਰਸ਼ ਦੇ ਤੇਸ ਵਿੱਚ ਚਲੀ ਜਾਂਦੀ ਹੈ। ਉੱਥੇ ਇਸ ਦੇ ਮਨ ਨੂੰ ਬੀਨ ਜੈਸੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਦਾ ਹਰ ਸੰਤ ਨੇ ਇਸ਼ਾਰਾ ਕੀਤਾ ਹੈ ਕਿ ਉੱਥੇ ਬੀਨ ਦੀ ਆਵਾਜ਼ ਹੈ, ਮਿੱਠੀ ਹੈ, ਸੁਰੀਲੀ ਹੈ। ਸਿਰਫ ਇਹ ਵੀ ਸੰਤਾਂ ਨੇ ਇੱਕ ਬਾਹਰਲੇ ਸਾਜ਼ ਨਾਲ ਸਾਨੂੰ ਤਸ਼ਬੀਹ ਦੇ ਕੇ ਸਮਝਾਇਆ ਹੈ, ਲੇਕਿਨ ਉਹਦੀ ਮਹਿਮਾ ਜਾਂ ਉਸ ਦਾ ਤਸ਼ਬੀਹ ਦੇਣ ਨੂੰ ਬਾਹਰ ਹੋਰ ਕੋਈ ਚੀਜ਼ ਹੈ ਹੀ ਨਹੀਂ।
Cuando el alma se quita aquella vestidura de Mahasun y de Bhamar Gufa, llega a la región del Satpurush. Aquí se puede escuchar el sonido de la vina. La vina es un instrumento musical de la India cuyo sonido es muy parecido al sonido de la gaita. De manera que cuando el alma se quita estas coberturas de Mahasun y Bhamar Gufa y llega a la región del Satpurush, escucha la melodiosa música de la vina y jamás se quiere ir de aquel sitio. Todos los santos y maestros nos han dado este ejemplo de la vina o la gaita únicamente para hacernos comprender cómo es de melodiosa y cómo es de dulce aquella música que se escucha en la región del Satpurush.
Satpurush kar paya tun bina jaye bajaya suniya lakh agam ki patiya sas sur kharab yahan thakiya.
ਵੈਸੇ ਸਵਾਮੀ ਜੀ ਮਹਾਰਾਜ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀ ਹਿੰਦੁਸਤਾਨ 'ਤੇ ਉਦੋਂ ਸਭ ਨੂੰ ਬੋਲਣ ਦੀ ਇਜਾਜ਼ਤ ਸੀ, ਇਸ ਵਾਸਤੇ ਉਹਨਾਂ ਨੇ ਕਲਾਮ ਬੜਾ ਖੁੱਲ੍ਹਾ ਬਿਆਨ ਕੀਤਾ। ਗੁਰੂ ਨਾਨਕ ਦੇਵ ਜੀ ਦਸਾਂ ਗੁਰੂਆਂ ਦਾ ਜਿਹੜਾ ਜਵਾਨਾ ਸੀਗਾ ਉਹ ਮੁਗਲਾਂ ਦਾ ਰਾਜ ਸੀਗਾ, ਕੋਈ ਖੋਲ੍ਹ ਕੇ ਜਵਾਨ ਨਹੀਂ ਬੋਲ ਸਕਦਾ ਸੀਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਹਮੇਸ਼ਾ ਸੁਣਾਉਂਦਾ ਹੁੰਦਾ ਹੈ, ਜਿਹਦੇ ਵਿੱਚ ਕਿਸੇ ਸਮਾਜ ਦੀ ਨਿੰਦਿਆ ਨਹੀਂ, ਬੁਰਿਆਈ ਨਹੀਂ, ਪਰਮਾਤਮਾ ਦੀ ਮਹਿਮਾ ਗਾਈ ਗਈ ਹੈ। ਕੁਛ ਸਮਾਜਿਕ ਲੋਕਾਂ ਨੇ, ਹਿੰਦੂਆਂ ਨੇ ਮੁਗਲ ਰਾਜਿਆਂ ਨੂੰ ਚੁੱਕ ਕੇ 5-6 ਦਫਾ ਗੁਰੂ ਗ੍ਰੰਥ ਸਾਹਿਬ ਨੂੰ ਕਚਹਿਰੀ ਦੇ ਅੰਦਰ ਤਲਬ ਕੀਤਾ ਸੀਗਾ ਕਿ ਇਹਦੇ ਅੰਦਰ ਬੁਰਿਆਈ ਲਿਖੀ ਹੋਈ ਹੈ। ਹੁਣ ਤੁਸੀਂ ਰੋਜ਼ ਮੈਂ ਤੁਹਾਨੂੰ ਸਤਸੰਗ ਸੁਣਾਉਣਾ ਹੈ ਕਿ ਸੰਤਾਂ ਦੀ ਕਿਸੇ ਸੰਤ ਨੇ ਵੀ ਕਦੇ ਕਿਸੇ ਦੀ ਬੁਰਿਆਈ ਨਹੀਂ ਕੀਤੀ, ਸਮਾਜ ਦੀ ਨਿੰਦਿਆ ਨਹੀਂ ਕੀਤੀ ਗਈ। ਅਗਰ ਸੰਤ ਹੀ ਨਿੰਦਿਆ ਕਰਨਗੇ ਤਾਂ ਸਾਨੂੰ ਹਟਾਏਗਾ ਕੌਣ? ਇਸ ਵਾਸਤੇ ਸਵਾਮੀ ਜੀ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਹੈ, ਆਤਮਾ ਸਤਪੁਰਸ਼ ਤੋਂ ਅੱਗੇ ਕਿੱਥੇ ਗਈ, ਅਗੰਮ ਅਲੱਖ ਦੀਆਂ ਬਾਤਾਂ ਸੁਣੀਆਂ, ਕੀ ਬਾਤਾਂ ਸੁਣੀਆਂ, ਉਸ ਦੀਆਂ ਧੁਨਾਂ ਸੁਣੀਆਂ ਅੰਦਰ ਜਾ ਕੇ।
La libertad de expresión existía durante el gobierno de los ingleses en la India. Es por eso que los escritos de Swamiji Maharaj son muy detallados, son muy claros y directos. Pero no era así durante el tiempo de los gurús Sikh. Aun cuando el gurú Granth Sahib ni critica a nadie, ni tampoco habla en contra de ninguna religión, sin embargo, debido a que a algunas personas no les gustaban las enseñanzas que se encuentran en este libro, estas personas se quejaron ante los emperadores mongoles y en varias ocasiones llevaron al gurú Granth Sahib a la corte para ver si allí se encontraba la crítica de alguien o si hablaban en contra de la religión de alguien. Yo he comentado muchas veces acerca del Gurú Granth Sahib y ustedes bien saben que allí no se critica a nadie. Por eso, con gran detalle, Swamiji Maharaj nos explica que cuando el alma pasa por esta región del Satpurush, luego llega a la región de Alak y Agam. Allá escucha las charlas de Alak y Agam. ¿Qué son estas charlas? Estas charlas son aquella melodía y aquel sonido que escucha el alma cuando llega a este sitio, de manera que el alma cuando llega allá escucha estas charlas.
ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਇੱਥੇ ਇੱਕ ਸੂਰਜ ਹੈ, ਉੱਥੇ ਅਰਬਾਂ ਖਰਬਾਂ ਸਤਪੁਰਸ਼ ਦੇ ਦਰਬਾਰ ਦੇ ਅੰਦਰ ਸੂਰਜਾਂ ਦਾ ਮੈਂ ਪ੍ਰਕਾਸ਼ ਦੇਖਿਆ ਹੈ।
Swami Ji Maharaj dice, aquí hay un solo sol, pero en la corte del Satpurush yo he visto la radiancia, he visto la luz de billones y trillones de soles.
Suniya lakh agam ki batiya ਸਸ ਸੂਰ ਖਰਬ ਯਹਾਂ ਥਕੀਆਂ ਪੀਆ ਪਰ ਸੇ ਰਾਧਾ ਸਵਾਮੀ ਕੁਛ ਕਹੂੰ ਨਾ ਪੁਰਸ਼ ਅਨਾਮੀ।
ਆਤਮਾ ਜਾ ਕੇ ਉਸ ਪਰਮਾਤਮਾ ਦੇ ਵਿੱਚ ਮਿਲ ਗਈ ਹੈ, ਅੱਗੇ ਕੁਛ ਕਹਿਣ ਨੂੰ ਕੋਈ ਬਾਤ ਨਹੀਂ ਰਹਿੰਦੀ ਗੀ। ਜੋ ਸੁੱਖ ਜੋ ਸ਼ਾਂਤੀ ਆਤਮਾ ਨੂੰ ਮਿਲਦੀ ਹੈ ਉਹ ਬਾਹਰ ਉਹਦਾ ਕੋਈ ਨਮੂਨਾ ਦੇ ਨਹੀਂ ਸਕਦੀ, ਉੱਥੇ ਪਹੁੰਚੀਆਂ ਹੋਈਆਂ ਆਤਮਾ ਹੀ ਮਹਿਸੂਸ ਕਰਦੀਆਂ ਹਨ, ਇਸ ਦੀ ਅਗਵਾਹੀ ਕਰਦੀਆਂ ਹਨ।
El alma ha ido y se ha unido a Dios Todopoderoso. La paz y la alegría que siente el alma cuando llega allá no puede ser descrita externamente. Tan solo las almas que han llegado a aquel sitio lo han experimentado y solamente ellas hablan acerca de esto.
Se Radha Swami Kuch kahuna purusha anami Meri aarat sab se nyari Koe samjhegi piya pyari
ਉਸ ਕਿਉਂਕਿ ਆਰਤੀ ਦੇ ਵਿੱਚ ਕੀ ਕਰਦੇ ਹੈ, ਇੱਕ ਥਾਲ ਹੁੰਦਾ ਹੈ, ਉਸ ਦੇ ਅੰਦਰ ਦੀਵੇ ਰੱਖੇ ਜਾਂਦੇ ਹੈ, ਜਿਸ ਦੇਵਤਾ ਇਸ਼ਟ ਦੇ ਅੱਗੇ ਅਸੀਂ ਖੜ ਕੇ ਉਸ ਨੂੰ ਫੇਰਦੇ ਹੈ। ਸੋ ਕਹਿਣ ਲੱਗਿਆ, ਉਹ ਦੋ ਚਾਰ ਮਿੰਟ ਫੇਰੀ, ਰੱਖ ਦਿੱਤੀ ਪਾਸੇ, ਮੇਰੀ ਇਹ ਆਰਤੀ ਨਹੀਂ, ਮੇਰੀ ਆਰਤੀ ਆਤਮਾ ਦਾ ਪਰਮਾਤਮਾ ਦੇ ਵਿੱਚ ਮਿਲਣਾ ਹੈ, ਮੈਂ ਮਿਲ ਗਈ ਹੈ। ਇਸ ਵਾਸਤੇ ਕੋਈ ਗੁਰਮੁਖ ਪਿਆਰੀ ਜਿਹੜੀ ਆਤਮਾ ਹੈ ਇੱਥੇ ਪਹੁੰਚੀ ਹੈ, ਉਹ ਇਸ ਆਰਤੀ ਨੂੰ ਸਮਝੇਗੀ ਕਿ ਅਸਲੀ ਆਰਤੀ ਕਿਹੜੀ ਹੈ, ਆਤਮਾ ਦਾ ਪਰਮਾਤਮਾ ਵਿੱਚ ਮਿਲ ਜਾਣਾ, ਰਤ ਜਾਣਾ ਹੀ ਆਰਤੀ ਹੈ।
Las personas toman un plato sobre el cual colocan una vela, por ejemplo, y se paran frente a una deidad, a la deidad a la que le ofrecen el arti, y hacen círculos con este plato y de esta forma realizan el arti. Pero el alma que ha llegado y se ha unido con Dios Todopoderoso, ella dice, mi arti no es así. El arti que yo realizo es la unión mía con Dios Todopoderoso. Arti quiere decir volverse uno con Dios Todopoderoso. El alma dice, mi arti no es como el que realizan las personas que después de hacerlo por un tiempo se cansan y ya no lo hacen más. Mi arti es que mi alma se ha convertido en una con Dios Todopoderoso.
ਤਨੇ ਭਗਤ ਨੇ ਇੱਥੇ ਪਹੁੰਚ ਕੇ ਕਿਹਾ ਸੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੇਂਦਾ ਤਿਨਕੇ ਕਾਜ ਸਵਾਰਤਾ।
Solo después de llegar a aquel sitio, el devoto Dhane Bhagat dijo, Oh Gopal, oh mi señor, tu arta o arti es tal que una persona se dedica a realizar este arti y tú te encargas de todos sus trabajos.
Meri arat sab se nyari, koe samjhegi piya pya.
ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਮੈਂ ਜੋ ਤੁਹਾਨੂੰ ਭੇਦ ਦੱਸਿਆ ਹੈ, ਇਹ ਸਿਰਫ ਸੰਤ ਹੀ ਇਸ ਦੀ ਅਗਵਾਹੀ ਭਰਨਗੇ। ਜਿਸ ਤਰ੍ਹਾਂ ਗੁਰੂ ਨਾਨਕ ਦੀ ਬਾਣੀ ਹੈ, ਕਬੀਰ ਹੈ, ਦਾਦੂ ਸਾਹਿਬ ਹੈ, ਰਵੀਦਾਸ ਹੈ, ਜਿਹੜੇ ਪਰਮਗਤੀ ਨੂੰ ਪ੍ਰਾਪਤ ਹੈ, ਇਹ ਉਹੀ ਇਸ ਦੀ ਅਗਵਾਈ ਭਰਨਗੇ। ਸਮਾਜਿਕ ਲੋਕਾਂ ਨੂੰ ਪਤਾ ਨਹੀਂ ਗਾ ਕਿ ਪਰਮਾਤਮਾ ਸਾਡੇ ਅੰਦਰ ਹੈ, ਕਿਸ ਤਰ੍ਹਾਂ ਉਹ ਅਸੀਂ ਅੰਦਰ ਜਾ ਕੇ ਉਸ ਪਰਮਾਤਮਾ ਨੂੰ ਮਿਲਣਾ ਹੈ, ਉਸ ਨੂੰ ਮਿਲ ਕੇ ਕੀ ਸ਼ਾਂਤੀ ਆਉਂਦੀ ਹੈ, ਕੀ ਪ੍ਰਾਪਤ ਹੁੰਦਾ ਹੈ।
Swami Ji Maharaj dice que tan solo los santos son testigos de aquel secreto que te he dado. Ya sea el Guru Nanak, Dadu Sahib, Kabir Sahib o Ravidas, todos ellos son testigos de cómo tiene uno que ir internamente y cómo tiene uno que unirse a Dios Todopoderoso. Ellos saben que solo vemos a Dios interiormente y también saben qué es lo que obtiene uno cuando va hacia adentro. De manera que únicamente los santos son testigos de lo que yo te digo.
ਜਗਤ ਕੇ ਅੰਧੇ ਸਭ ਫਸੇ ਕਾਲ ਕੇ ਫੰਦੇ।
ਹੁਣ ਆਪ ਪਿਆਰ ਨਾਲ ਕਹਿੰਦੇ ਆ, ਜਿਹੜੇ ਕਰਮ ਕਾਂਢੀ ਲੋਕ ਹੈ ਉਹ ਸਿਰਫ ਉੱਥੋਂ ਤੱਕ ਹੀ ਰੀਤੀ ਰਿਵਾਜ਼ ਹੀ ਵਿਚਾਰੇ ਜਾਣਦੇ ਹੈ, ਔਰ ਉਹ ਜਿੰਨੇ ਕਰਮ ਕਾਂਡ ਕਰਦੇ ਹੈ ਉਹ ਪਾਣੀ ਦੇ ਵਿੱਚ ਮਦਾਣੀ ਹੈ। ਸਾਨੂੰ ਪਤਾ ਹੈ ਪਾਣੀ ਦੇ ਵਿੱਚ ਮਦਾਣੀ ਪਾ ਕੇ ਜਿੰਨਾ ਮਰਜ਼ੀ ਉਸ ਨੂੰ ਬੁਲੋ ਲਓ ਉਹਦੇ ਵਿੱਚੋਂ ਚਾਗੀ ਆਏਗੀ, ਕਿਉਂਕਿ ਮੱਖਣ ਜਦ ਵੀ ਨਿਕਲੇਗਾ ਦੁੱਧ ਦੇ ਵਿੱਚੋਂ ਨਿਕਲੇਗਾ।
Ahora él dice amorosamente que quienes están involucrados en los ritos y rituales externos, quienes están ocupados con las prácticas externas, tienen el acceso solo hasta aquellas prácticas que realizan. Hacer los ritos y rituales externos es como batir el agua. No importa cuánto bata uno el agua, jamás va a lograr obtener la mantequilla. Uno obtiene mantequilla solo después de batir la leche.
Jeev jagat ke andhe sab phanse kal ke phande unse ਕਹਿਣਾ ਚਾਹੀਏ ਗੂੜ ਛਿਪਾਏ ਰਹੀਏ।
ਸਵਾਮੀ ਜੀ ਮਹਾਰਾਜ ਕਹਿੰਦੇ ਕਿ ਤੁਸੀਂ ਬਈ ਮੁਫਤ ਦੀ ਉਹਨਾਂ ਦੀ ਨਾਰਾਜ਼ਗੀ ਕਿਉਂ ਲਓ, ਉਹਨਾਂ ਨੂੰ ਤੁਸੀਂ ਨਾ ਕਹੋ, ਇਹ ਜਿਹੜਾ ਗੂੜ ਮਤ ਹੈ ਇਸ ਨੂੰ ਛੁਪਾ ਕੇ ਰੱਖੋ। ਗੁਰੂ ਨਾਨਕ ਨੇ ਵੀ ਕਿਹਾ ਸੀਗਾ ਕਿ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਕਾਏ ਹੈ।
Swami Ji Maharaj dice, ¿para qué molestarlos y perturbarlos innecesariamente si ellos no quieren escuchar lo que ustedes les tienen que decir? El Guru Nanak Sahib también había dicho que si uno ofrece su mercancía a una persona que no está interesada en ella, esta persona ni conocerá su valor y uno desperdiciará las cosas. Pero si uno lleva la mercancía a una persona que está realmente interesada en ella, no solo le paga a uno el verdadero valor de las cosas, sino que también apreciará más estas cosas.
Oye, kende sada pyo dada karda aaya hai, assi inna nu kivein chhad sakde hain, tusi soch ke dekh lo, thande dil de naal, je baap dade nu sade nahi gyan si ga, nahi koi purn guru milya si, unna de aise karm nahi si ki assi usse raah te jana hai.
He visto que las personas que realizan los ritos y rituales externos, muchos de ellos vienen y me dicen que ellos realizan estos ritos y rituales porque también sus abuelos y sus padres los realizaban. De manera que si los padres y los abuelos no tenían este conocimiento, si no tenían esta conciencia, si ellos no habían llegado al sendero de los maestros, ¿quiere acaso esto decir que nosotros tampoco debemos llegar al sendero, sino que debemos realizar los ritos y rituales que hacían ellos?
ਸੁਬਾ ਉੱਠਣਾ ਉਹਨਾਂ ਨੇ ਇੱਕ ਹੱਥ ਦੇ ਵਿੱਚ ਗੁਟਕਾ ਲੈ ਕੇ ਜਪਜੀ ਸਾਹਿਬ ਪੜ੍ਹਨਾ, ਨਾਲੇ ਉਹਨੇ ਨੌਕਰਾਂ ਨੂੰ ਗਾਲਾਂ ਕੱਢਣੀਆਂ। ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਪਰਮਾਤਮਾ ਤੇਰਾ ਜਪਜੀ ਸਾਹਿਬ ਮਨਜ਼ੂਰ ਕਰੇਗਾ ਜਾਂ ਤੇਰੀਆਂ ਗਾਲੀਆਂ ਮਨਜ਼ੂਰ ਕਰੇਗਾ।
Con frecuencia les he hablado acerca de mi padre. Él también realizaba muchos ritos y rituales externos. Él se levantaba temprano en la mañana y en la mano tendría el Japji Sab. Por un lado, él recitaba y leía del Japji Sab, pero por el otro lado, insultaba a los sirvientes. Con frecuencia le preguntaba, dime, ¿piensas tú que Dios va a aceptar la lectura del Japji Sab o los insultos de los sirvientes?
ਪੰਜਾਬ ਦੇ ਅੰਦਰ ਕਿਸੇ ਦੀ ਮੱਝ ਅਗਰ ਮਾਘ ਦੇ ਵਿੱਚ ਸੂਪੇ, ਉਸ ਨੂੰ ਉਹ ਘਰੇ ਨਹੀਂ ਰੱਖਦੇ ਗੇ, ਜਲਦੀ ਵੇਚ ਦਿੰਦੇ ਹੈ, ਅਪਸ਼ਗਨ ਗਿਣਦੇ ਹੈ। ਇਸੇ ਤਰ੍ਹਾਂ ਸਾਡੇ ਘਰ ਵਿੱਚ ਇੱਕ ਮੱਝ ਸੀਗੀ, ਉਹ ਮਾਘ ਦੇ ਵਿੱਚ ਸੂਣ ਵਾਲੀ ਸੀਗੀ। ਇੱਕ ਪੰਡਿਤ ਆਇਆ, ਉਸ ਨੂੰ ਕਿਹਾ ਕਿ ਕੋਈ ਉਪਾਅ ਦੱਸ। ਉਸ ਪੰਡਿਤ ਨੇ ਉਹਨਾਂ ਨੂੰ ਮਾਲਾ ਦੇਤੀ ਕਿ ਤੂੰ ਇਹ ਮਾਲਾ ਰੋਜ਼ ਫੇਰਿਆ ਕਰ, ਤੇਰੀ ਮੱਝ ਹੈ ਜਿਹੜੀ ਇਹ ਮਾਘ 'ਚ ਨਹੀਂ ਸੂਏਗੀ, ਅੱਗੇ ਜਾ ਕੇ ਸੂਪੇਗੀ। ਉਹ ਮੱਝ ਸੂਣ ਵਾਲੀ ਨਹੀਂ ਸੀਗੀ ਤਾਂ ਉਹ ਰੋਜ਼ ਮਾਲਾ ਫੇਰਿਆ ਕਰੇ। ਉਹ ਮੱਝ ਜਿਹੜੀ ਸੀਗੀ ਨਾ ਮਾਘ 'ਚ ਤਾਂ ਉਹਨੇ ਕੀ ਸੂਣਾ, ਜੋ ਸੂਣ ਵਾਲੀ ਨਹੀਂ ਸੀਗੀ। ਫੱਗਣ ਵੀ ਲੰਘ ਗਿਆ, ਹਾੜ੍ਹ ਜੇਠ ਵੀ ਲੰਘ ਗਿਆ, ਚਾਰ ਪੰਜ ਮਹੀਨੇ ਉੱਤੇ ਲੰਘ ਗਏ। ਇੱਕ ਦਿਨ ਮੈਨੂੰ ਕਹਿਣ ਲੱਗਿਆ, ਮੈਂ ਪਤਾ ਨਹੀਂ ਮਾਲਾ ਜ਼ਿਆਦਾ ਫੇਰ ਲਈ। ਮੈਂ ਕਿਹਾ ਵੀ ਹੁਣ ਤੂੰ ਪੁੱਠੀ ਫੇਰ ਲੈ। ਸੋ ਇਹ ਆ ਕਰਮ ਕਾਂਡੀਆਂ ਦਾ ਹਾਲ ਕਿ ਹੁਣ ਮੈਂ ਉਸੇ ਤਰ੍ਹਾਂ ਕਰਦਾ, ਮੈਂ ਗੁਰੂ ਕੋਲੇ ਨਾ ਜਾਂਦਾ।
Esta es una historia muy chistosa. En el Punjab se considera mal agüero si un ternero nace en el mes de Magh, que queda entre enero y febrero. De manera que en una ocasión un pandit fue a mi casa y le dio un rosario a mi padre y le dijo, si tú le das vuelta a este rosario, el ternero nacerá después de este mes, nacerá unos meses después. Pero el búfalo no había concebido, el búfalo no iba a dar a luz. Sin embargo, mi padre seguía dándole vueltas al rosario. Después, cuando llegó el mes de marzo, abril o mayo, después de haber pasado muchos meses, mi papá me llamó y me dijo, quizás le di demasiadas vueltas al rosario porque no nació el ternero. De manera que esta es la condición de las personas que están dedicadas a los ritos y rituales externos y es la condición de las personas que creen en esta clase de supersticiones.
उनसे न कहना चाहिए मत गूढ़ छिपाए रहिए, सुरत शब्द की सुरत शब्द कमाई करना सुमिरन में
ਧਿਆਨ ਮਨ ਦੇਣਾ।
ਸਵਾਮੀ ਜੀ ਮਹਾਰਾਜ ਕਹਿੰਦੇ ਆ ਸੁਰਤ ਸ਼ਬਦ ਅਭਿਆਸ ਜਿਹੜਾ ਹੈ ਇਹ ਸਭ ਤੋਂ ਉੱਤਮ ਹੈ। ਤਨ ਮਨ ਦੇ ਨਾਲ ਸਤਿਗੁਰੂ ਦਾ ਦਿੱਤਾ ਹੋਇਆ ਸਿਮਰਨ ਕਰਨਾ ਹੈ। ਮੁਕਤੀ ਦੇ ਤਿੰਨੇ ਸਾਧਨ ਹੈ ਸਿਮਰਨ, ਭਜਨ, ਧਿਆਨ।
ਸਵਾਮੀ ਜੀ ਮਹਾਰਾਜ ਦਿਸੇ ਕਿ ਲਾ ਪ੍ਰਾਕਟਿਕਾ ਦਿਲ ਸੁਰਤ ਸ਼ਬਦ ਯੋਗਾ ਇਸ ਲਾ ਮੇਹੋਰ ਦੇ ਤੋਦਸ। Repitan el Simran, mediten en aquel Simran que les ha dado su maestro. En este mundo existen solo tres formas para lograr la liberación y estas son el Simran, el Bhajan y el Dhyan.
Surat shabd kamai karena sumiran me tan man dena gur darshan bahut nirkhna tune anhad net parkhna sat sang ki chahat rakhna jab dol bane tab karna।
ਥੋੜ੍ਹਾ ਪਿਆਰ ਨਾਲ ਕਹਿੰਦੇ ਆ ਪ੍ਰੇਮ ਪਿਆਰ ਨਾਲ, ਜਿਵੇਂ ਚੰਦਰਮਾ ਚਕੋਰ ਦੀ ਤਰਫ, ਜਿਵੇਂ ਚਕੋਰ ਚੰਦਰਮਾ ਦੀ ਤਰਫ ਦੇਖਦਾ ਹੈ। ਗੁਰੂ ਦਾ ਦਰਸ਼ਨ ਵੀ ਇਸ ਤਰ੍ਹਾਂ ਕਰਨਾ ਹੈ, ਜਦ ਮੌਕਾ ਬਣੇ ਸਤਸੰਗ ਦੀ ਚਾਹਤ ਦਿਲ ਵਿੱਚ ਰੱਖਣਾ ਹੈ। ਜੇ ਸਾਡੇ ਦਿਲ ਵਿੱਚ ਸਤਸੰਗ ਦੀ ਇੱਛਾ ਹੋਏਗੀ, ਅਸੀਂ ਇੱਛਾ ਪੂਰੀ ਕਰਨ ਵਾਸਤੇ ਸਤਸੰਗ 'ਚ ਵੀ ਜਾਵਾਂਗੇ।
Ahora él nos dice amorosamente que debemos mirar al maestro con mucho amor, así como el ave de la luna contempla a la luna, de esa misma forma debemos nosotros recibir el darshan de nuestro maestro. También debemos sentir este gran anhelo de asistir al satsang. Deben asistir al satsang cuando se les presente la oportunidad y también deben sentir este anhelo para asistir al satsang, porque si ustedes sienten el anhelo de ir al satsang, entonces aprovecharán todas las oportunidades que se les presenten. Kabir Sahib dice, no abandonen la compañía del santo. Tan pronto como uno le ve, uno se vuelve sagrado y puro y al estar en su compañía, uno empieza a hacer la meditación en el Nam.
ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਜਦ ਵੀ ਮੌਕਾ ਮਿਲੇ ਸਤਸੰਗ ਦੀ ਤਰਫ ਕਦੇ ਵੀ ਪਿੱਠ ਨਾ ਕਰੋ, ਸਤਸੰਗ ਜਦ ਵੀ ਮਿਲਦਾ ਹੈ ਮੌਕਾ ਕਰੋ।
ਸਵਾਮੀ ਜੀ ਮਹਾਰਾਜ ਦਿਸੇ ਕਿ ਨੋ ਲੈ ਦੇਵੇ ਬੁਲਬੇਰ ਲਾ ਸਪਾਲਦਾ ਅਲ ਸਤਸੰਗ ਦੇਵੇ ਨਸਰ ਸਤਸੰਗ ਕਦਾ ਵੇਸ ਕਿ ਤੇਂਗਾ ਲਾ ਓਪਰਚੁਨਿਟੀਦਾਦ।
ਸਤਸੰਗ ਕੀ ਚਾਹਤ ਰੱਖਣਾ ਜਬ ਡੋਲ ਬਣੇ ਤਬ ਕਰਨਾ ਉਪਦੇਸ਼ ਕੀਆ ਇਹ ਟੀਕਾ ਰਾਧਾ ਸਵਾਮੀ ਨਾਮ ਮੈਂ ਸਿੱਖਾ।
ਮੈਂ ਤੁਹਾਨੂੰ ਸਭ ਗ੍ਰੰਥਾਂ ਦਾ ਸਾਰ ਦੱਸ ਦਿੱਤਾ ਹੈ ਕਿ ਮੈਂ ਸ਼ਬਦ ਨਾਮ ਦੀ ਕਮਾਈ ਦਾ ਹੋਕਾ ਦਿੱਤਾ ਹੈ। ਸਾਨੂੰ ਸਭ ਨੂੰ ਨਾਮ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ, ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ।
Les he explicado la esencia de todas las escrituras sagradas. He hecho la meditación en el Shabad Nam. Todos nosotros debemos hacer la meditación en el Shabad Nam.